तेजियो सबियन खोजवे मिलियो गोपाल जाए आशा कयो सुनाए कर चलो मिलो गिर राए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत सतगुरु गरीब नवाज धन धन श्री गुरु ग्रंथ साहिब सच्चे पातशाह जी दे पवित्र चरणा कमलां च संध्या वेले दे सजे हुए दवाना च हाजरियां भर के दसमेश पिता गुरु कलगीधर श्री गुरु गोबिंद सिंह साहिब जी का पवित्र इतिहास बहुत ही श्रद्धा भावना आस्था ते सत्कार सहित सरवण कर रहे वह प्रगट्यो मर्द अगमड़ा वरियाम अकेला वाहो वाहो गोबिंद सिंह आपे गुरु चेला दिलावर खां दा गुलाम हुसैन खां ए पहाड़ी राजयां नूं जितदा चला गया। कई राजे पहाड़ी अपने अधीन कर ले और बहुत सारियां फौजां इन्हें अपने नाल इकट्ठियां कर ली। इत्थों तक राजा भीम चंद कृपाल कटोचिया राजा पृथ्वी चंद डडवालिया बहुत सारे राजे दे अधीन हो गए। तो बड़ी वड्डी फौज लैके श्री आनंदपुर साहब ते हमला करन दी इन्हें तैयारी कर ली पर परमेश्वर नूं कुछ होर पाउंदा है। उधरों राजा गोपाल चंद गुलेरिया उन्हें सुनेहा भेज दिता हुसैन खां नूं कि मैं भी तेनू मिलना चाहना। ये उड़ीक करन लग पिया। दो दिन राजे गोपाल चंद नूं आउंदिआं लग गए। कुछ रुपये पैसे अपने नाल लैके आया। राजा राम सिंह भी इहदे नाल आया। जदों इन्ने गोपाल चंद ने हुसैन खां नूं पैसे दित्ते ते वेख के खुश नहीं होया। कहिंदा इन्ने पैसिआं नाल नहीं मेरी गल बणनी, इहदे तों दुगणे पैसे लैके आ, मैं तां तेरे नाल संधि करांगा। यह सुन के राजे गोपाल चंद गुलेरिए नूं गुस्सा लगा। कहिंदा जी चलो मैं दोबारा आवांगा। ਉਹ ਵੀ ਪੈਸੇ ਅੱਗਿਓਂ ਚੁੱਕ ਲਏ ਤੇ ਚੁੱਕ ਕੇ ਚਲਾ ਗਿਆ। ਸੁਨੇਹਾ ਭੇਜ ਦਿੱਤਾ ਹੁਸੈਨ ਖਾਂ ਨੂੰ ਕਿ ਮੈਂ ਹੁਣ ਤੈਨੂੰ ਪੈਸੇ ਨਹੀਂ ਦਿਆਂਗਾ, ਤੇਰੇ ਨਾਲ ਲੜਾਂਗਾ। ਇਹ ਸੁਣ ਕੇ ਹੁਸੈਨ ਖਾਂ ਬੜਾ ਗੁੱਸੇ ਵਿਚ ਆਇਆ ਕਿ ਮੇਰੀ ਅਧੀਨਗੀ ਪ੍ਰਵਾਨ ਕਰਨ ਦੀ ਬਜਾਏ ਮੇਰੇ ਨਾਲ ਲੜਨ ਨੂੰ ਤਿਆਰ ਹੋ ਗਿਆ। ਇਹਨੇ ਆਪਣੀ ਫੌਜ ਲਿਆਂਦੀ ਤੇ ਹਮਲਾ ਕਰ ਦਿੱਤਾ ਰਾਜੇ ਗੋਪਾਲ ਚੰਦ ਦੀ ਰਿਆਸਤ ਗੁਲੇਰ ਤੇ। ਘੇਰਾਬੰਦੀ ਕਰ ਲਈ। ਰਾਜੇ ਭੀਮ ਚੰਦ ਤੇ ਕਿਰਪਾਲ ਕਟੋਚੀਏ ਨੂੰ ਵੀ ਨਾਲ ਲੈ ਲਿਆ। ਹੁਣ ਜਦੋਂ ਘੇਰਾ ਪੈ ਗਿਆ ਤੂੰ ਰਾਜਾ ਗੋਪਾਲ ਚੰਦ ਚਾਹੁੰਦਾ ਵੀ ਸੰਧੀ ਕਰ ਲਵਾਂ। ਉਹਨੇ ਜਦੋਂ ਸੰਧੀ ਕਰਨ ਵਾਸਤੇ ਕਿਹਾ ਤੇ ਕਹਿੰਦਾ ਮੈਂ 10,000 ਰੁਪਇਆ ਲਵਾਂਗਾ, ਹੁਣ ਤਾਂ 10,000 ਲੈ ਕੇ ਸੰਧੀ ਕਰਾਂ। ਗੋਪਾਲ ਚੰਦ ਨੇ ਕਿਹਾ ਕਿ 10,000 ਰੁਪਇਆ ਮੈਂ ਨਹੀਂ ਦੇ ਸਕਦਾ, ਮੈਂ ਤਾਂ ਉਨੇ ਰੁਪਈਏ ਦਿਆਂਗਾ ਜਿੰਨੇ ਪਹਿਲਾਂ ਤੈਨੂੰ ਦੇਣ ਲੱਗਾ ਸੀ। ਜਦੋਂ ਇਨ੍ਹਾਂ ਦੀ ਗੱਲ ਨਾ ਬਣੀ ਤੋ ਰਾਜੇ ਗੋਪਾਲ ਚੰਦ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਪਣੀ ਬੇਨਤੀ ਭੇਜੀ। ਤੋ ਦਸਵੇਂ ਪਾਤਸ਼ਾਹ ਜੀ ਨੇ ਆਪਣੇ ਇੱਕ ਸੇਵਾਦਾਰ ਭਾਈ ਸੰਗਤੀਆ ਸਿੰਘ ਨੂੰ 7 ਸੇਵਾਦਾਰਾਂ ਦਾ ਸਿਪਾਹੀਆਂ ਦਾ ਜਥਾ ਦੇ ਕੇ ਭੇਜਿਆ। ਭਾਈ ਸੰਗਤੀਆ ਸਿੰਘ ਜੀ ਆ ਕੇ ਪਹਿਲਾਂ ਰਾਜੇ ਭੀਮ ਚੰਦ ਨੂੰ ਮਿਲੇ, ਕਿਰਪਾਲ ਕਟੋਚੀਏ ਨੂੰ ਮਿਲ ਕੇ ਉਨ੍ਹਾਂ ਨੂੰ ਕਸਮ ਕਰਾਈ ਤੁਸੀਂ ਆਪਣੇ ਧਰਮ ਮਾਨ ਤੇ ਪੱਕੇ ਰਹਿਣਾ, ਮੈਂ ਤੁਹਾਡੀ ਸੰਧੀ ਕਰਾ ਦਿੰਦਾ, ਪਰ ਤੁਸੀਂ ਗੋਪਾਲ ਚੰਦ ਤੇ ਹਮਲਾ ਨਹੀਂ ਕਰਨਾ। ਇਹ ਮੰਨ ਗਏ, ਕਹਿੰਦੇ ਜੀ ਇਸੇ ਤਰ੍ਹਾਂ ਹੀ ਕਰਾਂਗੇ, ਅਸੀਂ ਆਪਣੇ ਧਰਮ ਮਾਨ ਤੇ ਪੱਕੇ ਰਹਾਂਗੇ, ਹਮਲਾ ਨਹੀਂ ਕਰਦੇ, ਸੰਧੀ ਕਰਾ ਦਿਓ। ਇਸ ਪ੍ਰਕਾਰ ਦਾ ਇਹਨਾਂ ਨੇ ਇਸ ਤਰ੍ਹਾਂ ਦੀ ਇਹ ਸਲਾਹ ਕੀਤੀ। ਤੋ ਭਾਈ ਸੰਗਤੀਆ ਸਿੰਘ ਜੀ ਆਪਣੇ ਨਾਲ ਉਹ ਸੱਤਾਂ ਸਿਪਾਹੀਆਂ ਨੂੰ ਨਾਲ ਲੈ ਕੇ ਰਾਜੇ ਗੋਪਾਲ ਚੰਦ ਦੇ ਕੋਲ ਉਹਦੇ ਮਹਿਲ ਦੇ ਵਿਚ ਪਹੁੰਚੇ, ਗੁਲੇਰ ਰਿਆਸਤ ਵਿਚ। ਤੇ ਰਾਜੇ ਗੋਪਾਲ ਚੰਦ ਨੂੰ ਮਿਲ ਕੇ ਜਿਵੇਂ ਭਾਈ ਸੰਗਤੀਆ ਸਿੰਘ ਜੀ ਨੇ ਸਾਰੀ ਵਾਰਤਾਲਾਪ ਦੱਸੀ ਹੈ, ਪਰ ਜਿਵੇਂ ਮਹਾਰਾਜ ਜੀ ਪਿੱਛੇ ਦੱਸ ਆਏ ਨੇ, ਦਸਵੇਂ ਪਾਤਸ਼ਾਹ ਜੀ ਨੇ ਵੀ ਬਚਿੱਤਰ ਨਾਟਕ ਵਿਚ ਬਚਨ ਲਿਖੇ ਨੇ, ਲੋਹ ਘਟਾ ਅਨਤੈ ਬਰਸਾਈ, ਕਿ ਹੁਸੈਨ ਖਾਂ ਤਾਂ ਸਾਡੇ ਤੇ ਲੈ ਕੇ ਆਇਆ ਸੀ ਸ਼ਸਤਰ ਚੁੱਕ ਕੇ, ਹਥਿਆਰ ਚੁੱਕ ਕੇ ਲੜਨ ਵਾਸਤੇ, ਪਰ ਉਹ ਕਿਤੇ ਹੋਰ ਹੀ ਵਰਤ ਗਈ। ਆਓ ਸਰਵਣ ਕਰੀਏ, ਜਿਵੇਂ ਹੁਸੈਨੀ ਮਾਰਿਆ ਜਾ ਰਿਹਾ ਰਣ ਦੇ ਮੈਦਾਨ ਵਿਚ, ਇਨ੍ਹਾਂ ਦੀ ਆਪਸੀ ਲੜਾਈ ਹੋ ਰਹੀ ਹੈ, ਜੰਗ ਹੋ ਰਿਹਾ। ਤੇ ਭਾਈ ਸੰਗਤੀਆ ਸਿੰਘ ਨੇ ਗੁਰੂ ਸਾਹਿਬ ਜੀ ਵੱਲੋਂ ਰਾਜੇ ਗੋਪਾਲ ਚੰਦ ਦੀ ਮਦਦ ਕੀਤੀ ਹੈ। ਆਓ ਇਹ ਸਾਰਾ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆਂ ਗੁਰੂ ਸਾਹਿਬ ਦੇ ਚਰਨਾਂ ਵਿਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ, ਸਤਨਾਮ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਏਰਾ ਤੀਜਿਓ ਸਭਿਅਨ ਕੋ ਜਬੈ ਮਿਲਿਓ ਗੋਪਾਲ ਜਾਏ।
ਇਸ ਪ੍ਰਕਾਰ ਨਾਲ ਭਾਈ ਸੰਗਤੀਆ ਸਿੰਘ ਜੀ ਜਦੋਂ ਰਾਜੇ ਭੀਮ ਚੰਦ ਨਾਲ ਮਿਲ ਕੇ, ਕਿਰਪਾਲ ਕਟੋਚੀਏ ਨਾਲ ਮਿਲ ਕੇ ਸਲਾਹ ਕਰਕੇ ਕਿ ਕਿਵੇਂ ਇਨ੍ਹਾਂ ਦੀ ਆਪਸੀ ਸੰਧੀ ਹੋ ਸਕਦੀ ਹੈ, ਉਹ ਸਾਰਾ ਮਤਾ ਪਕਾ ਕੇ ਭਾਈ ਸੰਗਤੀਆ ਸਿੰਘ ਜੀ ਰਾਜੇ ਗੋਪਾਲ ਚੰਦ ਨੂੰ ਜਾ ਕੇ ਮਿਲੇ ਹਨ। ਉਹ ਰਾਜੇ ਗੋਪਾਲ ਚੰਦ ਨੂੰ ਜਾ ਕੇ ਮਿਲ ਕੇ
ਆਸ਼ਾ ਕਹੋ ਸੁਣਾਏ ਕਰ ਚਲੋ ਮਿਲੋ ਗਿਰ ਰਾਏ।
ਸਾਰਾ ਆਸ਼ਾ ਜਾ ਕੇ ਰਾਜੇ ਭੀਮ ਚੰਦ ਦਾ, ਕਿਰਪਾਲ ਕਟੋਚੀਏ ਦਾ, ਹੁਸੈਨ ਖਾਂ ਦਾ ਜਾ ਕੇ ਗੋਪਾਲ ਚੰਦ ਨੂੰ ਦੱਸਿਆ। ਭਾਈ ਸੰਗਤੀਆ ਸਿੰਘ ਨੇ ਆਖਿਆ, ਹੇ ਰਾਜਾ ਗੋਪਾਲ ਚੰਦ, ਮੈਂ ਰਾਜੇ ਭੀਮ ਚੰਦ ਤੇ ਕਿਰਪਾਲ ਕਟੋਚੀਏ ਨਾਲ ਸਲਾਹ ਕਰਕੇ ਆਇਆ ਹਾਂ, ਉਨ੍ਹਾਂ ਨਾਲ ਤੇਰੀ ਸੰਧੀ ਕਰਨ ਦੀ ਗੱਲ ਕਰਕੇ ਆਇਆ ਹਾਂ, ਮਤਾ ਪਕਾ ਕੇ ਆਇਆ ਹਾਂ, ਇਸ ਕਰਕੇ ਮੈਂ ਉਨ੍ਹਾਂ ਕੋਲੋਂ ਕਸਮ ਵੀ ਲੈ ਲਈ ਹੈ, ਉਹ ਤੇਰੇ ਤੇ ਹਮਲਾ ਨਹੀਂ ਕਰਨਗੇ, ਤੇ ਤੂੰ ਹੁਣ ਮੇਰੇ ਤੇ ਭਰੋਸਾ ਕਰਕੇ, ਯਕੀਨ ਕਰਕੇ, ਬਿਨਾਂ ਦੇਰੀ ਤੋਂ ਚੱਲ ਕੇ ਉਨ੍ਹਾਂ ਦੇ ਨਾਲ ਮੇਲ ਕਰ ਲੈ, ਉਨ੍ਹਾਂ ਨਾਲ ਸੰਧੀ ਕਰ ਲੈ।
ਚੌਪਈ ਤੋਏ ਭਲੇ ਤੁਮੋਏ ਪਠਾਇਓ।
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਤੇਰੇ ਭਲੇ ਵਾਸਤੇ ਭੇਜਿਆ। ਦਸਵੇਂ ਪਾਤਸ਼ਾਹ ਜੀ ਨੂੰ ਤੂੰ ਬੇਨਤੀ ਭੇਜੀ ਸੀ, ਉਨ੍ਹਾਂ ਨੇ ਤੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਤੇਰਾ ਭਲਾ ਕਰਨ ਵਾਸਤੇ ਮੈਨੂੰ ਇਹ ਕਹਿ ਕੇ ਭੇਜਿਆ ਕਿ ਭਾਈ ਸੰਗਤੀਆ ਸਿੰਘ ਜੀ ਉਹ ਕੰਮ ਕਰਿਆ ਜੇ ਜਿਹਦੇ ਚ ਰਾਜੇ ਗੋਪਾਲ ਚੰਦ ਦਾ ਭਲਾ ਹੋਵੇ। ਇਸ ਕਰਕੇ ਅਸੀਂ ਤਾਂ ਤੇਰੇ ਭਲੇ ਵਾਸਤੇ ਆਏ ਆ, ਸਤਿਗੁਰਾਂ ਨੇ ਮੈਨੂੰ ਤੇਰਾ ਭਲਾ ਕਰਨ ਲਈ ਭੇਜਿਆ ਹੈ।
ਯਾ ਤੇ ਧਰਮ ਹਿਤ ਕਰ ਆਇਓ।
ਇਸ ਕਰਕੇ ਮੈਂ ਰਾਜੇ ਭੀਮ ਚੰਦ ਨੂੰ ਔਰ ਕਿਰਪਾਲ ਕਟੋਚੀਏ ਨੂੰ ਧਰਮ ਦੀ ਜਾਮਨੀ ਦੇ ਕੇ ਆਇਆ, ਤੇ ਜੇ ਕਿਤੇ ਰਾਜਾ ਗੋਪਾਲ ਚੰਦ ਤੁਹਾਨੂੰ ਮਿਲਣ ਆਵੇ ਤੇ ਕਿਤੇ ਤੁਸੀਂ ਹਮਲਾ ਨਾ ਕਰ ਦਿਓ ਉਹਦੇ ਤੇ। ਇਸ ਕਰਕੇ ਮੈਂ ਪਹਿਲਾਂ ਉਨ੍ਹਾਂ ਕੋਲੋਂ ਉਨ੍ਹਾਂ ਦੇ ਧਰਮ ਦੀ ਕਸਮ ਕਰਵਾਈ ਹੈ, ਉਨ੍ਹਾਂ ਨੇ ਆਪਣੇ ਧਰਮ ਇਮਾਨ ਦੀ ਕਸਮ ਖਾਧੀ ਹੈ, ਉਹ ਆਪਣੇ ਕੌਲ ਤੇ ਆਪਣੇ ਇਮਾਨ ਤੇ ਪੱਕੇ ਰਹਿਣਗੇ।
ਨਾ ਵਿਗੜਨਗੇ ਸੰਗ ਤਿਆਰੇ।
ਉਹ ਤੇਰੇ ਨਾਲ ਵਿਗੜਨਗੇ ਨਹੀਂ, ਉਹ ਤੇਰੇ ਨਾਲ ਵਿਗਾੜ ਨਹੀਂ ਕਰਨਗੇ, ਐਸਾ ਮੈਂ ਨੇਮ ਉਨ੍ਹਾਂ ਕੋਲੋਂ ਕਰਵਾਇਆ ਹੈ।
ਕਰੀ ਬਾਤ ਮੈਂ ਅਨੇਕ ਪ੍ਰਕਾਰੇ।
ਮੈਂ ਅਨੇਕ ਪ੍ਰਕਾਰ ਦੇ ਨਾਲ ਉਨ੍ਹਾਂ ਨਾਲ ਸਾਰੀ ਗੱਲ ਬਾਤ ਚੰਗੀ ਤਰ੍ਹਾਂ ਖੋਲ ਕੇ ਹਰ ਇੱਕ ਪਹਿਲੂ ਦੇ ਉੱਤੇ ਵਿਚਾਰ ਕਰਕੇ ਆਇਆ ਹਾਂ।
ਜੇਕਰ ਧਰਮ ਜਾਏਗੇ ਹਾਰ ਹੀ ਸਤਿਗੁਰ ਮੈਂ ਦੀਨ ਮਜਾ।
ਉਨ੍ਹਾਂ ਨੇ ਆਪਣੇ ਧਰਮ ਦੀ ਕਸਮ ਖਾਧੀ ਹੈ, ਬਾਕੀ ਆਪਾਂ ਨੂੰ ਵਿਸ਼ਵਾਸ ਤਾਂ ਕਰਨਾ ਹੀ ਪੈਣਾ, ਪਰ ਹਾਂ ਜੇ ਕਿਤੇ ਭੀਮ ਚੰਦ ਜਾਂ ਕਿਰਪਾਲ ਕਟੋਚੀਆ ਜਾਂ ਹੁਸੈਨ ਖਾਂ ਉਹ ਆਪਣੇ ਧਰਮ ਤੋਂ ਹਾਰਨਗੇ, ਉਹ ਆਪਣੇ ਧਰਮ ਤੋਂ ਬੇਮੁਖ ਹੋਣਗੇ, ਜੇ ਝੂਠੇ ਕਰਨਗੇ, ਆਪਣੀ ਕੌਲ ਨੂੰ ਕਸਮ ਨੂੰ ਤੋੜਨਗੇ, ਤੇ ਫਿਰ ਮੈਂ ਵਿੱਚ ਸਤਿਗੁਰਾਂ ਨੂੰ ਸਾਖਸ਼ੀ ਬਣਾ ਕੇ ਵੀ ਆਇਆ ਕਿ ਤੁਹਾਡੇ ਸਾਖਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੁਹਾਡੇ ਸਾਖਸ਼ੀ ਨੇ, ਜਾਮਨ ਨੇ, ਇਸ ਤਰ੍ਹਾਂ ਮੈਂ ਗੁਰੂ ਸਾਹਿਬ ਜੀ ਨੂੰ ਵਿੱਚ ਜਾਮਨ ਕਰਕੇ ਆਇਆ ਹਾਂ।
ਫਤਿਹ ਤੇਰੀ ਤਬ ਹੋਏ,
ਜੇ ਉਹ ਆਪਣਾ ਧਰਮ ਹਾਰਨਗੇ ਤੇ ਹੇ ਰਾਜਾ ਗੋਪਾਲ ਚੰਦ ਗੁਲੇਰੀਆ, ਮੈਂ ਇਹ ਗੱਲ ਤੈਨੂੰ ਯਕੀਨ ਤੇ ਨਿਸ਼ਚੇ ਨਾਲ ਕਹਿਣਾ ਕਿ ਜੇ ਉਹ ਆਪਣੇ ਧਰਮ ਤੋਂ ਹਾਰਨਗੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਰੀ ਰਣ ਵਿਚ ਫਤਿਹ ਕਰਾਉਣਗੇ, ਤੇਰੀ ਜੰਗ ਦੇ ਮੈਦਾਨ ਵਿਚ ਫਿਰ ਫਤਿਹ ਹੋਵੇਗੀ, ਤੈਨੂੰ ਫਤਿਹ ਦੀ ਪ੍ਰਾਪਤੀ ਹੋਵੇਗੀ।
ਧਰਮ ਹੀਨ ਰੇ ਪਹਾਰੈ ਸੋਏ,
ਜਿਹੜਾ ਦੁਸ਼ਮਣ ਹੈ ਉਹ ਧਰਮ ਤੋਂ ਹੀਣਾ ਹੋ ਕੇ ਹਾਰ ਜਾਏਗਾ, ਉਹ ਧਰਮ ਤੋਂ ਬੇਮੁਖ ਹੋ ਕੇ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ।
ਇਤਿਹਾਸਕ ਨਿਰਪ ਕੋ ਸਮਝਾਇਓ,
ਇਤਿਹਾਸਕ ਬਹੁਤ ਸਾਰੀਆਂ ਗੱਲਾਂ ਦੱਸ ਕੇ ਭਾਈ ਸੰਗਤੀਆ ਸਿੰਘ ਨੇ ਰਾਜੇ ਗੋਪਾਲ ਚੰਦ ਨੂੰ ਇਹ ਸਾਰੀਆਂ ਗੱਲਾਂ ਸਮਝਾਈਆਂ ਹਨ।
ਗੁਰ ਕੋ ਨਾਮ ਸੁਨ ਤੁਲਸਾਇਓ,
ਜਦੋਂ ਇਹਨੇ ਸਤਿਗੁਰਾਂ ਦਾ ਨਾਂ ਸੁਣਿਆ ਕਿ ਵਿਚ ਸਤਿਗੁਰੂ ਜੀ ਜਾਮਨ ਨੇ, ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜਾਮਨ ਨੇ, ਫਿਰ ਇਹਦੇ ਮਨ ਚ ਯਕੀਨ ਬਣ ਗਿਆ, ਗੁਰੂ ਸਾਹਿਬ ਦੇ ਉੱਤੇ ਇਹਦੇ ਮਨ ਚ ਭਰੋਸਾ ਬਣ ਗਿਆ ਕਿ ਜੇ ਸਤਿਗੁਰੂ ਜੀ ਵਿਚ ਜਾਮਨ ਨੇ, ਮਹਾਰਾਜ ਜੀ ਵਿਚ ਸਾਖਸ਼ੀ ਪੈ ਰਹੇ ਨੇ, ਤੇ ਫਿਰ ਮੈਨੂੰ ਡਰਨ ਦੀ ਵੀ ਲੋੜ ਨਹੀਂ, ਕਿਉਂਕਿ ਜੇ ਉਹ ਧਰਮ ਤੋਂ ਹਾਰਨਗੇ ਤੇ ਸਤਿਗੁਰੂ ਜੀ ਇਸ ਜੰਗ ਦੇ ਵਿਚ ਮੇਰੀ ਫਤਿਹ ਕਰਾਉਣਗੇ, ਗੁਰੂ ਸਾਹਿਬ ਨੇ ਫਿਰ ਮੇਰੀ ਫਤਿਹ ਕਰਨੀ ਹੈ, ਦੁਸ਼ਮਣ ਜਿਹੜਾ ਹੈ ਉਹ ਧਰਮ ਤੋਂ ਵਿਹੂਣਾ ਹੋ ਕੇ ਹਾਰੇਗਾ। ਇਹ ਸੁਣ ਕੇ ਨੇ ਸਤਿਗੁਰਾਂ ਦੇ ਨਾਮ ਨੂੰ ਸੁਣ ਕੇ ਬੜੀ ਖੁਸ਼ੀ ਮਨਾਈ।
ਕੈਸ ਭਇਓ ਜੇ ਪ੍ਰਭ ਵਿਚ ਆਏ,
ਰਾਜਾ ਗੋਪਾਲ ਚੰਦ ਗੁਲੇਰੀਆ ਬੋਲਿਆ, ਕਹਿਣ ਲੱਗਾ ਹੇ ਭਾਈ ਸੰਗਤੀਆ ਸਿੰਘ ਜੀ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਿਚ ਆਉਂਦੇ ਹਨ,
ਸੰਦੇਹ ਨ ਮੁਝ ਬਣ ਆਏ,
ਫਿਰ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਸੰਦੇਹ ਨਹੀਂ ਹੈ, ਫਿਰ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਸੰਸਾ ਨਹੀਂ ਹੈ।
ਸੰਗਤੀਆ ਸਿੰਘ ਕੇ ਸੰਗ ਭਇਓ,
ਇਸ ਤਰ੍ਹਾਂ ਰਾਜਾ ਗੋਪਾਲ ਚੰਦ ਦੇ ਕਹਿ ਕੇ ਭਾਈ ਸੰਗਤੀਆ ਸਿੰਘ ਦੇ ਨਾਲ ਚੱਲਣ ਵਾਸਤੇ ਤਿਆਰ ਹੋ ਗਿਆ।
ਵੈਰ ਨਿਕਸ ਗਨ ਦਲੀ ਉਤ ਆਇਓ,
ਰਾਜੇ ਭੀਮ ਚੰਦ ਨੂੰ ਤੇ ਕਿਰਪਾਲ ਕਟੋਚੀਏ ਨੂੰ ਮਿਲਣ ਵਾਸਤੇ ਰਾਜਾ ਗੋਪਾਲ ਚੰਦ ਆਪਣੇ ਸਿਪਾਹੀਆਂ ਸਮੇਤ, ਆਪਣੇ ਦਲ ਦੇ ਸਮੇਤ ਆਪਣੇ ਕਿਲੇ ਵਿਚੋਂ ਨਿਕਲ ਕੇ ਬਾਹਰ ਆਇਆ ਹੈ।
ਭੀਮ ਚੰਦ ਅਰਜਾ ਕਿਰਪਾ,
ਉੱਥੇ ਚੱਲ ਕੇ ਆਇਆ ਜਿੱਥੇ ਰਾਜਾ ਭੀਮ ਚੰਦ ਤੇ ਕਿਰਪਾਲ ਕਟੋਚੀਆ ਇਹ ਦੋਵੇਂ ਰਾਜੇ ਸਨ।
ਤਹਾਂ ਆਨ ਕਰ ਮਿਲਿਓ ਕਿਰਪਾਲ,
ਉੱਥੇ ਆ ਕੇ ਰਾਜਾ ਗੋਪਾਲ ਚੰਦ ਮਿਲਿਆ ਹੈ, ਰਾਜਾ ਗੋਪਾਲ ਚੰਦ ਉੱਥੇ ਆ ਕੇ ਮਿਲਿਆ ਹੈ।
ਬੈਠੇ ਸਭ ਮਸਲਤ ਕੋ ਕੀਨ,
ਇਹ ਜਿਹੜੀ ਪਹਿਲੀ ਮੀਟਿੰਗ ਸੀ ਨਾ, ਸਾਰੇ ਆਪਸੀ ਪਹਾੜੀ ਰਾਜਿਆਂ ਦੀ ਮੀਟਿੰਗ ਸੀ, ਇਸ ਮੀਟਿੰਗ ਵਿਚ ਹੁਸੈਨ ਖਾਨ ਨਹੀਂ ਆਇਆ, ਇਹ ਪਹਿਲਾਂ ਆਪਸ ਵਿਚ ਮੀਟਿੰਗ ਕਰ ਰਹੇ ਨੇ, ਸਲਾਹ ਕਰ ਰਹੇ ਨੇ, ਇਹ ਸਾਰੇ ਰਾਜੇ ਇਕੱਠੇ ਹੋ ਕੇ ਆਪਸ ਵਿਚ ਮਸਲਤ ਕਰਨ ਲੱਗੇ, ਸਲਾਹ ਕਰਨ ਲੱਗੇ।
ਖਾਨ ਹੁਸੈਨ ਸੰਗ ਬਦਲੀਨ,
ਫਿਰ ਖਾਨ ਹੁਸੈਨ ਖਾਨ ਨੂੰ ਵੀ ਇਨ੍ਹਾਂ ਨੇ ਆਪਣੇ ਨਾਲ ਰਲਾ ਲਿਆ, ਪਹਿਲਾਂ ਆਪ ਮੀਟਿੰਗ ਕੀਤੀ, ਫਿਰ ਹੁਸੈਨ ਖਾਨ ਨੂੰ ਆਪਣੇ ਨਾਲ ਮਿਲਾ ਲਿਆ।
ਦਸ ਹਜ਼ਾਰ ਦੀ ਜੈ ਧਨ ਆਨ, ਤੂੰ ਮਿਲੇ ਨਿਸ਼ਚੈ ਜਾਨ।
ਜਦੋਂ ਹੁਸੈਨ ਖਾਨ ਨਾਲ ਇਨ੍ਹਾਂ ਨੇ ਸੰਧੀ ਦੀ ਗੱਲ ਕੀਤੀ ਤੇ ਹੁਸੈਨ ਖਾਨ ਉੱਥੇ ਹੀ ਅੜਿਆ ਹੋਇਆ ਸੀ, ਉਹ ਕਹਿੰਦਾ ਮੈਂ ਤਾਂ ਹੁਣ ਤਾਂ ਮੇਲ ਕਰਾਂਗਾ, ਤਾਂ ਸੰਧੀ ਕਰਾਂਗਾ ਜੇ ਰਾਜਾ ਗੋਪਾਲ ਚੰਦ ਮੈਨੂੰ 10,000 ਰੁਪਇਆ ਦੰਡ ਭਰੇਗਾ, 10,000 ਰੁਪਇਆ ਜੇ ਮੈਨੂੰ ਖਿਰਾਜ ਭਰੇਗਾ ਤਾਂ ਮੈਂ ਇਹਦੇ ਦੇ ਨਾਲ ਸੰਧੀ ਕਰਾਂਗਾ, ਇਹਦੇ ਨਾਲ ਮੁਲਾਕਾਤ ਕਰਾਂਗਾ।
ਸੁਣ ਗੋਪਾਲ ਬੋਲਿਓ ਤਨ ਏ ਤੋ ਆਉਨੇ ਦੇਸ ਲੜੈ ਰਿਪ ਕੇ ਤੋ।
ਇਹ ਸੁਣ ਕੇ ਗੋਪਾਲ ਚੰਦ ਵੀ ਅੱਗੋਂ ਸੂਰਮਾ ਸੀ, ਉਹ ਅੜਿਆ ਰਿਹਾ, ਕਹਿੰਦਾ ਇੰਨਾ ਪੈਸਾ ਤਾਂ ਨੀ ਮੈਂ ਦਿੰਦਾ, 10,000 ਰੁਪਇਆ ਕੋਈ ਥੋੜੀ ਰਕਮ ਨੀ ਹੁੰਦੀ, ਇੰਨਾ ਪੈਸਾ ਮੈਂ ਹੁਸੈਨ ਖਾਨ ਨੂੰ ਨੀ ਦਿੰਦਾ, ਭਾਵੇਂ ਦੁਸ਼ਮਣ ਜਿੰਨਾ ਮਰਜ਼ੀ ਮੇਰੇ ਨਾਲ ਲੜਾਈ ਕਰੇ, ਜਿੰਨਾ ਮਰਜ਼ੀ ਮੇਰੇ ਨਾਲ ਜੰਗ ਕਰੇ, ਮੈਂ ਲੜਨ ਨੂੰ ਤਿਆਰ ਹਾਂ, ਪਰ ਇੰਨਾ ਪੈਸਾ ਨਹੀਂ ਮੈਂ ਦੇਣ ਨੂੰ ਤਿਆਰ।
ਜਦ ਕਿਰਪਾ ਲੋਏ ਬੈਤ ਸੁਨਿਆਰੋ,
ਇਸ ਤਰ੍ਹਾਂ ਜਦੋਂ ਇਹਨੇ ਇਹ ਗੱਲ ਕਹੀ ਤੇ ਕਿਰਪਾਲ ਕਟੋਚੀਆ ਤੇ ਰਾਜਾ ਭੀਮ ਚੰਦ ਦੇ ਵੱਖਰੇ ਹੋ ਕੇ ਬਹਿ ਕੇ ਵਿਚਾਰ ਕਰਨ ਲੱਗੇ।
ਭੀਮ ਚੰਦ ਕੇ ਸੰਗ ਵਿਚਾਰੋ,
ਕਿਰਪਾਲ ਕਟੋਚੀਆ ਤੇ ਰਾਜਾ ਭੀਮ ਚੰਦ ਦੇ ਦੋਵੇਂ ਜਣੇ ਨਾ ਆਪਸ ਵਿਚ ਰਲ ਕੇ ਵਿਚਾਰ ਕਰਨ ਲੱਗੇ। ਗੋਪਾਲ ਚੰਦ ਨੇ ਨਾ ਕਰ ਦਿੱਤੀ ਕਿ ਮੈਂ ਇੰਨੇ ਪੈਸੇ ਨਹੀਂ ਦੇਣੇ, ਦੁਸ਼ਮਣ ਜਿੰਨਾ ਮਰਜ਼ੀ ਮੇਰੇ ਨਾਲ ਲੜ ਲਵੇ, ਇਹ ਸੁਣ ਕੇ ਕਿਰਪਾਲ ਕਟੋਚੀਆ ਤੇ ਭੀਮ ਚੰਦ ਰਾਜਾ ਇਹ ਦੋਵੇਂ ਆਪਸ ਵਿਚ ਵੱਖਰੇ ਹੋ ਕੇ ਥੋੜਾ ਜਾ ਦੂਰ ਹੋ ਕੇ ਆਪਸ ਵਿਚ ਗੱਲਾਂ ਕਰਨ ਲੱਗੇ, ਵਿਚਾਰ ਕਰਨ ਲੱਗੇ।
ਐਸ ਘਾਤ ਬਿਰਾਤ
ਕਿਰਪਾਲ ਕਟੋਚੀਆ ਕਹਿਣ ਲੱਗਾ ਰਾਜੇ ਭੀਮ ਚੰਦ ਨੂੰ, ਕਹਿੰਦਾ ਹੇ ਰਾਜਾ ਭੀਮ ਚੰਦ, ਇਹੋ ਜਿਹਾ ਦਾ ਆਪਾਂ ਨੂੰ ਦੁਬਾਰਾ ਨਹੀਂ ਮਿਲਣਾ। ਆ ਜਿਹੜਾ ਦਾ ਹੁਣ ਆਪਾਂ ਨੂੰ ਮਿਲਿਆ, ਇਹ ਘਾਤ ਆਪਾਂ ਨੂੰ ਅਵਸਰ ਮਿਲਿਆ, ਐਸਾ ਘਾਤ ਐਸਾ ਅਵਸਰ ਆਪਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਹੋਣਾ।
ਸਭੂ ਫੇਰ ਸਮੂਹ ਚਲ ਜਾਏ,
ਐਸਾ ਸਮਾਂ ਫਿਰ ਮੁੜ ਕੇ ਟਲ ਜਾਣਾ, ਐਸਾ ਸਮਾਂ ਮੁੜ ਕੇ ਆਪਾਂ ਨੂੰ ਪ੍ਰਾਪਤ ਨਹੀਂ ਹੋਣਾ ਜਿਹੜਾ ਹੁਣ ਪ੍ਰਾਪਤ ਹੋ ਰਿਹਾ।
ਗੋਪਾਲੇ ਸੋ ਅਬੈ ਗੈਲੀ ਜੈ,
ਕਰੀਏ ਵੀ ਆਪਾਂ ਇਹ ਗੋਪਾਲ ਚੰਦ ਆਇਆ ਹੋਇਆ ਕੱਲਾ ਆਪਣੇ ਨਾਲ ਥੋੜੇ ਜੇ ਸਿਪਾਹੀ ਨੇ, ਇਹਦੇ ਨਾਲ ਆਪਾਂ ਇਹਨੂੰ ਹੁਣੇ ਫੜ ਕੇ ਇੱਥੇ ਕੈਦ ਕਰ ਲਈ। ਵੇਖੋ ਆਪਣਾ ਧਰਮ, ਹਾਲਾਂਕਿ ਭਾਈ ਸੰਗਤੀਆ ਸਿੰਘ ਜੀ ਪਹਿਲਾਂ ਇਹਨਾਂ ਨੂੰ ਕਹਿ ਕੇ ਗਏ ਨੇ ਕਿ ਆਪਣੇ ਧਰਮ ਤੇ ਪੱਕਾ ਰਿਹਾ ਜੇ, ਕਸਮ ਖਾਓ ਆਪਣੇ ਧਰਮ ਦੀ ਕਿ ਤੁਸੀਂ ਹਮਲਾ ਨਹੀਂ ਕਰੋਗੇ, ਸੰਧੀ ਕਰੋਗੇ। ਪਰ ਹੁਣ ਇਕਦਮ ਇਹਨਾਂ ਨੇ ਆਪਣੀ ਉਹ ਕਸਮ ਤੋੜ ਦਿੱਤੀ, ਧਰਮ ਤੋਂ ਬੇਮੁਖ ਹੋ ਗਏ। ਕਿਰਪਾਲ ਕਟੋਚੀਆ ਭੀਮ ਚੰਦ ਨੂੰ ਕਹਿਣ ਲੱਗ ਪਿਆ, ਕਹਿੰਦਾ ਵੀ ਗੋਪਾਲ ਚੰਦ ਆਪਣੇ ਕੋਲ ਆਇਆ, ਬੜਾ ਵਧੀਆ ਸਮਾਂ, ਹੁਣ ਆਪਾਂ ਇਹਨੂੰ ਪਕੜ ਸਕਦੇ ਹਾਂ।
ਕੈਦ ਕੀਜੀਏ ਕੈ ਬੰਦ ਕੀਜੀਏ,
ਇਹਨੂੰ ਕੈਦ ਕਰ ਲਈਏ, ਕੈਦੀ ਬਣਾ ਲਈਏ, ਤੇ ਜਾਂ ਫਿਰ ਇਹਦਾ ਬੰਧ ਕਰ ਦਈਏ, ਇਹਦਾ ਕਤਲ ਕਰ ਦਈਏ।
ਜਿਨ ਸੁਨ ਜਮੈ ਤਨਕ ਸੁਨ ਪਾਏ,
ਸਾਹਿਬ ਜੀ ਇਹ ਪੰਕਤੀਆਂ ਇਸੇ ਪ੍ਰਕਾਰ ਤਕਰੀਬਨ ਮਿਲਦੀਆਂ ਜੁਲਦੀਆਂ ਦਸਮ ਗ੍ਰੰਥ ਸਾਹਿਬ ਚ ਬਚਿੱਤਰ ਨਾਟਕ ਵਿਚ ਵੀ ਆਉਂਦੀਆਂ ਨੇ। ਜਦੋਂ ਰਾਜੇ ਗੋਪਾਲ ਚੰਦ ਨੂੰ ਭੜਕ ਪੈ ਗਈ, ਜਦੋਂ ਦੁਸ਼ਮਣ ਕੋਈ ਗੱਲ ਕਰਦਾ ਸੁਭਾਵਿਕ ਹੈ, ਉਹ ਵੀ ਰਾਜਾ ਸੀ, ਨੀਤੀਵਾਨ ਸੀ, ਉਹਨੇ ਪੂਰੀ ਪਾਕ ਰੱਖੀ, ਉਹਨੂੰ ਜਦੋਂ ਥੋੜੀ ਜਿਹੀ ਤਨਕ ਪਮਾਤਰ ਸੁਧ ਮਿਲੀ ਕਿ ਇਹ ਤਾਂ ਹੁਣ ਮੇਰੇ ਤੇ ਹਮਲਾ ਕਰਨ ਨੂੰ ਤਿਆਰ ਹੋ ਰਹੇ ਨੇ, ਮੈਨੂੰ ਪਕੜਨਾ ਚਾਹੁੰਦੇ ਨੇ, ਕੈਦੀ ਬਣਾਉਣਾ ਚਾਹੁੰਦੇ ਨੇ, ਮਾਰਨਾ ਚਾਹੁੰਦੇ ਨੇ, ਜਦੋਂ ਰਾਜੇ ਗੋਪਾਲ ਚੰਦ ਨੂੰ ਇਹ ਥੋੜੀ ਜਿਹੀ ਖਬਰ ਮਿਲੀ,
ਨਿਜ ਦਲ ਬਿਕੈ ਗਏ ਹੋਨਰੇ ਭਚਾਏ,
ਗੋਪਾਲ ਚੰਦ ਨੇ ਇਹਨਾਂ ਨੂੰ ਮਿਲਿਆ ਨਹੀਂ, ਫਿਰ ਉਹ ਬਿਨਾਂ ਮਿਲਿਆ ਬੜੀ ਛੇਤੀ ਨਾਲ ਉਥੋਂ ਵਾਪਸ ਦੌੜਿਆ। ਜਿੱਥੇ ਉਹਦਾ ਦਲ ਸੀ, ਉਹਦੀਆਂ ਫੌਜਾਂ ਸਨ, ਉਹ ਆਪਣੀ ਫੌਜ ਵਿਚ ਆਪਣੇ ਦਲ ਵਿਚ ਆ ਕੇ ਮਿਲ ਗਿਆ।
ਲਖਿਓ ਕਿਰਪਾਲ ਭਾਜੇ ਚਾਲਾ,
ਕਿਰਪਾਲ ਕਟੋਚੀਏ ਨੇ ਵੇਖਿਆ ਕਿ ਰਾਜਾ ਗੋਪਾਲ ਚੰਦ ਭੱਜਣ ਲੱਗਾ, ਇਹ ਭੱਜ ਕੇ ਜੇ ਕਿਲੇ ਵਿਚ ਵੜ ਗਿਆ ਤੇ ਫਿਰ ਇਹਨੂੰ ਮਾਰਨਾ ਔਖਾ ਹੋਵੇਗਾ। ਇਸ ਤਰ੍ਹਾਂ ਜਦੋਂ ਰਾਜੇ ਕਿਰਪਾਲ ਕਟੋਚੀਏ ਨੇ ਵੇਖਿਆ,
ਗੋਪਿਓ ਹਿੰਮਤ ਸਹਿਤ ਵਿਸਾਲਾ,
ਇਹਦਾ ਇੱਕ ਜਰਨੈਲ ਸੀ ਹਿੰਮਤ, ਕਿੰਮਤ ਦੋ ਜਰਨੈਲ ਸਨ, ਇਹਦਾ ਜ਼ਿਕਰ ਬਚਿੱਤਰ ਨਾਟਕ ਸਤਿਗੁਰਾਂ ਨੇ ਕੀਤਾ, ਹਿੰਮਤ ਕਿੰਮਤ ਗਯੋ ਪਰਾਏ, ਹਿੰਮਤ ਤੇ ਕਿੰਮਤ ਇਹਦੇ ਦੋ ਜਰਨੈਲ ਸਨ।
ਖਾਨ ਹੁਸੈਨ ਕਾਲ ਕਮਸਾਨਾ, ਲੜੇ ਸਰਬ ਹੀ ਬਜੇ ਨਿਸ਼ਾਨਾ,
ਹੁਸੈਨ ਖਾਨ ਨੂੰ ਵੀ ਇਹਨੇ ਭੜਕਾ ਦਿੱਤਾ, ਇਹਨਾਂ ਨੇ ਰਾਜੇ ਗੋਪਾਲ ਚੰਦ ਤੇ ਹਮਲਾ ਕਰ ਦਿੱਤਾ। ਗੋਪਾਲ ਚੰਦ ਵੀ ਆਪਣੀ ਸਾਰੀ ਫੌਜ ਲੈ ਕੇ ਆਇਆ ਸੀ, ਪਰ ਮਿਲਣ ਜਦੋਂ ਆਇਆ ਉਦੋਂ ਕੁਝ ਕੁ ਬੰਦੇ ਲਿਆਇਆ ਸੀ। ਜਦੋਂ ਉਹਨੂੰ ਪਤਾ ਲੱਗਾ ਵੀ ਹੁਣੇ ਹਮਲਾ ਕਰਨਗੇ, ਫੌਜ ਵਿਚ ਜਾ ਕੇ ਰਲ ਗਿਆ, ਆਪਣੀ ਸਿਪਾਹੀਆਂ ਵਿਚ ਜਾ ਕੇ ਰਲ ਗਿਆ। ਇਨੇ ਨੂੰ ਹੁਸੈਨ ਖਾਨ ਨੇ, ਕਿਰਪਾਲ ਕਟੋਚੀਏ ਨੇ, ਹਿੰਮਤ ਕਿੰਮਤ ਜਿਹੜੇ ਇਹਨਾਂ ਦੇ ਜਰਨੈਲ ਸਨ, ਉਹਨਾਂ ਦੇ ਸਮੇਤ ਉਸੇ ਵਕਤ ਗੋਪਾਲ ਚੰਦ ਤੇ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਘਮਾਸਾਨ ਜੰਗ ਸ਼ੁਰੂ ਹੋ ਗਿਆ। ਇੱਧਰ ਦੋ ਰਾਜੇ ਸੀ, ਗੋਪਾਲ ਚੰਦ ਦੀ ਜਿਹੜੀ ਮਰਦ ਕਰ ਰਿਹਾ ਸੀ ਉਹ ਰਾਜਾ ਜਸਵਾਲੀਆ ਸੀ, ਰਾਜਾ ਜਸਵਾਲੀਆ ਤੇ ਰਾਜਾ ਗੋਪਾਲ ਚੰਦ, ਇਹ ਦੋ ਰਾਜੇ ਸਨ। ਇਹ ਕਿਉਂਕਿ ਇਹਨਾਂ ਦਾ ਆਪਸੀ ਗੱਠਜੋੜ ਸੀ, ਆਪਸੀ ਮੇਲ ਮਿਲਾਪ ਸੀ, ਇਧਰ ਰਾਜਾ ਗੋਪਾਲ ਚੰਦ ਤੇ ਰਾਜਾ ਜਸਵਾਲੀਆ ਹਨ।
ਸਨਮੁਖ ਲੋਹਾ ਲੀਨ ਕਰਾਲ,
ਇਹਨਾਂ ਨੇ ਵੀ ਸਨਮੁਖ ਹੋ ਕੇ ਲੋਹਾ ਕਰਾਲ, ਭਿਆਨਕ ਲੋਹਾ ਲਿਆ, ਇਹ ਵੀ ਫਿਰ ਲੜਨ ਲੱਗੇ। ਹੁਣ ਕੀ ਕਰਦੇ ਜਦੋਂ ਇਕਦਮ ਦੁਸ਼ਮਣ ਨੇ ਹਮਲਾ ਕਰ ਦਿੱਤਾ, ਇਹ ਵੀ ਲੜ ਕੇ ਤਿਆਰੀ ਤਾਂ ਇਹਨਾਂ ਨੇ ਵੀ ਪੂਰੀ ਕੀਤੀ ਹੋਈ ਸੀ ਕਿ ਜੇ ਲੜਾਈ ਹੋਵੇਗੀ ਤੇ ਫਿਰ ਲੜਾਈ ਵੀ ਪੂਰੀ ਕਰਾਂਗੇ। ਇਸ ਤਰ੍ਹਾਂ ਫਿਰ ਪੂਰੀ ਲੜਾਈ ਕਰਨ ਲੱਗੇ।
ਉਸ ਤੀਨੋ ਇੱਕ ਖਾਨ ਹੁਸੈਨ,
ਉਧਰ ਤਿੰਨੇ ਸਨ, ਤੇ ਤਿੰਨ ਕਿਹੜੇ ਕਿਹੜੇ, ਰਾਜਾ ਭੀਮ ਚੰਦ ਤੇ ਕਿਰਪਾਲ ਕਟੋਚੀਆ ਤੇ ਹੁਸੈਨ ਖਾਨ, ਉਧਰ ਤਿੰਨੇ ਹਨ, ਇਧਰ ਦੋ ਰਾਜੇ ਹਨ।
ਭੀਮ ਚੰਦ ਦੂਸਰ ਬਦ ਸੈਨ,
ਖਾਨ ਹੁਸੈਨ, ਭੀਮ ਚੰਦ ਜਿਹੜਾ ਦੂਸਰਾ ਜਰਨੈਲ ਹੈ ਇਹਨਾਂ ਦੇ ਨਾਲ,
ਤੀਜਾ ਬਦੋ ਕਿਰਪਾਲ ਕਟੋਚ,
ਤੀਜਾ ਕਿਰਪਾਲ ਕਟੋਚੀਆ, ਇਹਨਾਂ ਤਿੰਨਾਂ ਦੀ ਜੁੰਡਲੀ ਬਣੀ ਹੋਈ ਸੀ। ਹੁਸੈਨ ਖਾਨ ਵਾਲੇ ਦੋਵੇਂ ਰਾਜੇ ਪਹਾੜੀ ਉਹਦੀ ਮਦਦ ਕਰ ਰਹੇ ਸੀ ਗੋਪਾਲ ਚੰਦ ਰਾਜੇ ਨੂੰ ਮਾਰਨ ਵਾਸਤੇ।
ਵਰਛੀ ਗੁਲਕਾ ਬਾਨਨ ਮੋਚ।
ਤੋਂ ਖਾਲਸਾ ਜੀ ਬੜੀ ਲੜਾਈ ਹੋਈ, ਗਹਿ ਗੱਚ ਜੰਗ ਸ਼ੁਰੂ ਹੋ ਗਿਆ। ਉਧਰ ਰਾਜਾ ਗੋਪਾਲ ਚੰਦ ਤੇ ਦੂਜਾ ਰਾਜਾ ਜਸਵਾਲੀਆ ਉਹ ਲੜ ਰਹੇ ਨੇ, ਇਧਰ ਹੁਸੈਨ ਖਾਂ ਭੀਮ ਚੰਦ ਤੇ ਕਿਰਪਾਲ ਕਟੋਚੀਆ ਇਹ ਤਿੰਨੇ ਲੜ ਰਹੇ ਨੇ। ਦੋਵਾਂ ਦਲਾਂ ਦਾ ਭੇੜ ਹੋ ਗਿਆ, ਫੌਜਾਂ ਆਪਸ ਵਿਚ ਭਿੜ ਗਈਆਂ, ਗੋਲੀਆਂ ਚੱਲੀਆਂ, ਬਰਛੀਆਂ ਚੱਲੀਆਂ, ਤੀਰ ਚੱਲੇ ਹਨ।
ਦਾਰਨ ਜੰਗ ਪਏ ਹੋਏ ਨਕੇਰਾ।
ਬੜਾ ਭਿਆਨਕ ਦਾਰਨ ਜੰਗ, ਭਿਆਨਕ ਜੰਗ ਉਸ ਵੇਲੇ ਇਨ੍ਹਾਂ ਦਾ ਲਹੋਇਆ ਹੈ।
ਕਾਰ ਚੋਲ ਚਮਕੇ ਤਸਬੀਰਾ।
ਕਰਾ ਚੋਲਾ ਇਨ੍ਹਾਂ ਦੇ ਹੱਥ ਵਿਚ ਚਮਕੀਆਂ ਨੇ, ਕਰਾ ਚੋਲਾ ਭਾਵ ਤੇਗਾ ਇਨ੍ਹਾਂ ਦੇ ਹੱਥ ਵਿਚ ਚਮਕੀਆਂ ਹਨ।
ਵਤ ਮਿਲ ਗਏ ਇਕ ਵਾਰੀ,
ਸਾਰੇ ਹੱਥਾਂ ਵਤ ਹੋ ਗਏ, ਤੇਗਾ ਢਾਲਾਂ ਪਕੜ ਕੇ ਹਾਥਾ ਵੱਤ ਹੋ ਕੇ ਨੇੜੇ ਹੋ ਕੇ ਇੱਕੋ ਵੇਰੀ ਮਿਲ ਗਏ, ਇੱਕੋ ਵੇਰੀ ਇਨ੍ਹਾਂ ਦਾ ਭੇੜ ਹੋ ਗਿਆ। ਕਿਉਂਕਿ ਨੇੜੇ ਨੇੜੇ ਸੀ, ਫੌਜੇ ਮੌਕਾ ਹੀ ਨਹੀਂ ਮਿਲਿਆ ਕਿ ਦੂਰ ਜਾ ਕੇ ਮੋਰਚੇ ਬਣਾ ਸਕਦੇ, ਨੇੜੇ ਨੇੜੇ ਸਨ, ਇਸ ਕਰਕੇ ਇੱਕੋ ਵੇਰੀ ਇਨ੍ਹਾਂ ਦਾ ਆਪਸੀ ਭੇੜ ਮਚ ਗਿਆ। ਬੜਾ ਭਿਆਨਕ ਤੇ ਘਮਾਸਾਨ ਜੰਗ ਹੋਇਆ।
ਮਰੇ ਛਿਨਕ ਮੈਂ ਗਨਪਤ ਭਾਰੀ।
ਛਿਨ ਵਿਚ ਹੀ ਲੋਥਾਂ ਦੇ ਢੇਰਾਂ ਦੇ ਢੇਰ ਲੱਗ ਗਏ, ਅੰਬਾਰ ਲੱਗ ਗਏ, ਲਾਸ਼ਾਂ ਹੀ ਲਾਸ਼ਾਂ ਉਹ ਖਿੰਡ ਗਈਆਂ।
ਸਭ ਰਹਿ ਗੁਰੂ ਗੋਬਿੰਦ ਸਿੰਘ ਕਹਿਓ, ਵਿੱਚ ਬਚਿੱਤਰ ਨਾਟਕ ਲਿਓ।
ਇਸ ਸਾਰੇ ਜੰਗ ਦਾ ਜ਼ਿਕਰ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਬਾਣੀ ਬਚਿੱਤਰ ਨਾਟਕ ਵਿਚ ਕੀਤਾ। ਖਾਲਸਾ ਜੀ ਜਿਹੜਾ ਬਚਿੱਤਰ ਨਾਟਕ ਹੈ, ਦਸਵੇਂ ਪਾਤਸ਼ਾਹ ਜੀ ਨੇ ਆਪਣੀ ਸਵੈ ਜੀਵਨੀ ਲਿਖੀ ਹੈ। ਦੁਨੀਆਂ ਦੇ ਕਿਸੇ ਮਹਾਂਪੁਰਖ ਨੇ, ਕਿਸੇ ਅਵਤਾਰ ਨੇ, ਕਿਸੇ ਪੈਗੰਬਰ ਨੇ ਆਪਣੀ ਜੀਵਨ ਗਾਥਾ ਆਪਣੀ ਕਲਮ ਨਾਲ ਨਹੀਂ ਲਿਖੀ, ਉਨ੍ਹਾਂ ਦੀ ਜੀਵਨ ਗਾਥਾ ਉਨ੍ਹਾਂ ਦੇ ਬਾਅਦ ਵਿਚ ਅਨਿਆਈ ਲਿਖਦੇ ਰਹੇ ਨੇ। ਇਹ ਮਾਣ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਪ੍ਰਾਪਤ ਹੁੰਦਾ ਹੈ ਕਿ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਸਵੈ ਜੀਵਨੀ ਆਪਣੀ ਕਲਮ ਨਾਲ ਲਿਖੀ ਹੈ, ਔਰ ਉਸ ਪਵਿੱਤਰ ਪਾਵਨ ਬਾਣੀ ਦਾ ਨਾਮ ਹੈ ਬਚਿੱਤਰ ਨਾਟਕ। ਜਿਹੜਾ ਆਪ ਦੀ ਛੰਦ ਪੜ੍ਹਦੇ ਹੋ ਨਾ, ਖਗ ਖੰਡ ਬੇਹੰਡੰਗ ਖਲ ਦਲ ਖੰਡੰਗ ਅਤਰਣ ਮੰਡੰਗ ਬਰ ਬੰਡੰਗ ਪੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਬੰਗ ਸੁਖ ਸੰਤਾਂ ਕਰਨੰਗ ਦੁਰਮਤ ਦਰਨੰਗ ਕਿਲਬਿਕ ਹਰਨੰਗ ਅਸ ਸਰਨੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰਨ ਜੈ ਤੇਗੰ। ਇਹ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਬਚਿੱਤਰ ਨਾਟਕ ਦਾ ਛੰਦ ਹੈ। ਜੋ ਪੜ੍ਹਦੇ ਹੋ ਤੁਸੀਂ, ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਇਹ ਛੰਦ ਵੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਬਚਿੱਤਰ ਨਾਟਕ ਦਾ ਹਿੱਸਾ ਹੈ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਇਹ ਪਾਵਨ ਛੰਦ ਵੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਬਚਿੱਤਰ ਨਾਟਕ ਦੀ ਪੰਕਤੀ ਹੈ। ਇਸ ਤਰ੍ਹਾਂ ਇਹ ਦਸਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਚਿੱਤਰ ਨਾਟਕ ਵਿਚ ਹੁਸੈਨ ਖਾਂ ਬੱਧ, ਹੁਸੈਨੀ ਬੱਧ, ਇਸ ਤਰ੍ਹਾਂ ਇਹ ਪ੍ਰਸੰਗ ਦਾ ਅਧਿਆਇ ਦਾ ਨਾਂ ਆਉਂਦਾ ਹੈ।
ਸਬਤ ਸੋਨ ਸਹਿਤ ਸੁਲੜਿਓ ਸੰਗਤੀਆ ਸਿੰਘ ਰਣ ਮੈਂ ਮਰਿਓ।
ਖਾਲਸਾ ਜੀ, ਭਾਈ ਸੰਗਤੀਆ ਸਿੰਘ ਨੂੰ ਹੁਕਮ ਸੀ ਕਿ ਤੁਸੀਂ ਰਾਜੇ ਗੋਪਾਲ ਚੰਦ ਦੀ ਮਦਦ ਕਰਨੀ, ਉਹਦਾ ਭਲਾ ਕਰਨਾ, ਪਰ ਜਦੋਂ ਇਹ ਆਪਣੀ ਧਰਮ ਤੋਂ ਡੋਲ ਗਏ, ਇਨ੍ਹਾਂ ਨੇ ਹਮਲਾ ਕਰ ਦਿੱਤਾ ਗੋਪਾਲ ਚੰਦ ਤੇ, ਤੋ ਭਾਈ ਸੰਗਤੀਆ ਸਿੰਘ ਜੀ ਨੇ ਉੱਥੇ ਆਪਣਾ ਫਰਜ਼ ਨਿਭਾਇਆ। ਰਾਜੇ ਗੋਪਾਲ ਚੰਦ ਵੱਲੋਂ ਆਪਣੇ ਸੱਤ ਸੂਰਮਿਆਂ ਸਮੇਤ, ਜਿਹੜੇ ਸੱਤ ਸੂਰਮੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਭਾਈ ਸੰਗਤੀਆ ਸਿੰਘ ਨਾਲ ਭੇਜੇ ਸਨ, ਉਨ੍ਹਾਂ ਦੇ ਸਮੇਤ ਭਾਈ ਸੰਗਤੀਆ ਸਿੰਘ ਜੀ ਜੰਗ ਦੇ ਮੈਦਾਨ ਚ ਲੜਦਿਆਂ ਸ਼ਹੀਦੀ ਪ੍ਰਾਪਤ ਕਰ ਗਏ। ਗੋਪਾਲ ਚੰਦ ਵੱਲੋਂ ਰਾਜੇ ਭੀਮ ਚੰਦ ਨਾਲ ਕਿਰਪਾਲ ਕਟੋਚੀਏ ਤੇ ਹੁਸੈਨੀ ਦੇ ਨਾਲ ਲੜਦਿਆਂ ਲੜਦਿਆਂ ਭਾਈ ਸੰਗਤੀਆ ਸਿੰਘ ਜੀ ਆਪਣੇ ਸੱਤੇ ਘੋੜ ਸਵਾਰਾਂ ਸੂਰਮਿਆਂ ਸਮੇਤ ਰਣ ਭੂਮੀ ਵਿਚ ਸ਼ਹਾਦਤ ਪ੍ਰਾਪਤ ਕਰ ਗਏ।
ਜੰਗ ਹੁਸੈਨੀ ਕਾਲਿਓ ਕਲੋ,
ਹੁਸੈਨੀ ਨੇ ਬੜਾ ਭਾਰੀ ਜੰਗ ਕੀਤਾ, ਹੁਸੈਨ ਖਾਂ ਜੀ ਨੇ ਬੜਾ ਘਮਾਸਾਨ ਭਿਆਨਕ ਜੰਗ ਕੀਤਾ ਹੈ।
ਲੜਤ ਵਿਸਾਲ ਤਾਈ ਹਨੋ,
ਔਰ ਲੜਦਿਆਂ ਲੜਦਿਆਂ ਬਹੁਤ ਸਾਰੇ ਸੂਰਮਿਆਂ ਨੂੰ ਮਾਰਦਾ ਚੱਲਿਆ ਗਿਆ, ਪਰ ਇਹੋ ਜਿਹੀ ਪਰਮਾਤਮਾ ਦੀ ਖੇਡ ਬਣੀ ਕਿ ਜਦੋਂ ਇਹ ਅੱਗੇ ਆਇਆ ਨਾ ਤੇ ਇੱਕ ਸੂਰਮੇ ਦੇ ਹੱਥੋਂ ਹੁਸੈਨੀ ਵੀ ਜੰਗ ਦੇ ਮੈਦਾਨ ਚ ਮਾਰਿਆ ਗਿਆ, ਇਹ ਵੀ ਮਾਰਿਆ ਗਿਆ ਰਣ ਭੂਮੀ ਵਿਚ। ਹੁਸੈਨੀ ਜਿਹੜਾ ਗੁਰੂ ਸਾਹਿਬ ਨੂੰ ਮਾਰਨ ਆਇਆ ਸੀ, ਆਪ ਹੀ ਰਣ ਭੂਮੀ ਵਿਚ ਬਾਹਰੋ ਬਾਹਰ ਹੀ ਸਤਿਗੁਰਾਂ ਤੱਕ ਪਹੁੰਚ ਨਹੀਂ ਸਕਿਆ, ਉਥੇ ਹੀ ਰਾਜੇ ਗੋਪਾਲ ਚੰਦ ਨਾਲ ਲੜਦਿਆਂ ਲੜਦਿਆਂ ਹੁਸੈਨੀ ਰਣ ਭੂਮੀ ਵਿਚ ਮਾਰਿਆ ਗਿਆ।
ਕੁਨਕ ਟੋਚੀਆ ਬਲੀ ਕਿਰਪਾਲ,
ਇਸ ਤਰ੍ਹਾਂ ਹੁਸੈਨੀ ਮਰ ਗਿਆ। ਹੁਸੈਨੀ ਤੋਂ ਬਾਅਦ ਕਿਰਪਾਲ ਕਟੋਚੀਏ ਦੀ ਵਾਰੀ ਆਈ। ਕਿਰਪਾਲ ਕਟੋਚੀਆ ਜਦੋਂ ਹੁਸੈਨ ਖਾਂ ਮਰ ਗਿਆ, ਉਹਨੇ ਵੇਖਿਆ ਕਿ ਸਾਡਾ ਜਿਹੜਾ ਵੱਡਾ ਜਰਨੈਲ ਸੀ ਮਰ ਗਿਆ, ਤੇ ਜਿੰਨੀ ਫੌਜ ਸੀ ਉਸ ਫੌਜ ਦੀ ਜਿਹੜੀ ਵਾਗਡੋਰ ਹੈ ਉਹ ਕਿਰਪਾਲ ਕਟੋਚੀਏ ਰਾਜੇ ਨੇ ਆਪਣੇ ਹੱਥਾਂ ਵਿਚ ਸੰਭਾਲੀ ਤੇ ਇਹ ਲੜਨ ਲੱਗਾ।
ਪੁਰਸ਼ਾਰਥ ਜਿਨ ਕੀਨ ਵਿਸਾਲ,
ਕਿਰਪਾਲ ਕਟੋਚੀਏ ਨੇ ਬੜਾ ਵੱਡਾ ਭਾਰੀ ਪੁਰਸ਼ਾਰਥ ਕੀਤਾ, ਫਿਰ ਇਹ ਅੱਗੇ ਹੋ ਕੇ ਲੜਦਾ ਰਿਹਾ।
ਸੋ ਵੀ ਮਾਰ ਲੀ ਨਰਣ ਮਾਏ,
ਮਹਾਰਾਜ ਜੀ ਦੀ ਕਲਾ ਵਰਤੇ ਕਿਰਪਾਲ ਕਟੋਚੀਏ ਨੂੰ ਵੀ ਰਾਜੇ ਗੋਪਾਲ ਚੰਦ ਨੇ ਰਣ ਭੂਮੀ ਚ ਮਾਰ ਦਿੱਤਾ। ਕਿਰਪਾਲ ਕਟੋਚੀਆ ਜਿਹੜਾ ਪਹਿਲਾਂ ਗੁਰੂ ਸਾਹਿਬ ਨਾਲ ਵੈਰ ਕਰਦਾ ਸੀ, ਫਿਰ ਭੀਮ ਚੰਦ ਨਾਲ ਲੜਨ ਲਈ ਤਿਆਰ ਹੋ ਗਿਆ, ਹੁਣ ਭੀਮ ਚੰਦ ਨੂੰ ਨਾਲ ਲੈ ਕੇ ਗੋਪਾਲ ਚੰਦ ਨਾਲ ਲੜਨ ਨੂੰ ਆਇਆ ਸੀ। ਤੋ ਕਹਿੰਦੇ ਰਾਜਾ ਕਿਰਪਾਲ ਕਟੋਚੀਆ ਉਹ ਵੀ ਜੰਗ ਦੇ ਮੈਦਾਨ ਵਿਚ ਉਥੇ ਹੀ ਮਾਰਿਆ ਗਿਆ।
ਕੱਟਿਓ ਕਿਰਪਾਨ ਸੰਗ ਸਿਰ ਜਾਏ,
ਇਹਦਾ ਸਿਰ ਕਿਰਪਾਨ ਨਾਲ ਕੱਟਿਆ ਗਿਆ, ਸਿਰ ਵੱਢਿਆ ਗਿਆ ਜ਼ਮੀਨ ਤੇ, ਧੜ ਤੋਂ ਸਿਰ ਲੈ ਕੇ ਡਿੱਗ ਪਿਆ।
ਕਿੰਮਤ ਕਿੰਮਤ ਸਹਿਤ ਸੰਗਾਰਾ, ਤੀਨੋ ਜਬ ਮਾਰੇ ਸਰਦਾਰਾ।
ਇਹਦੇ ਦੋ ਜਰਨੈਲ ਸੀ ਕਿਰਪਾਲ ਕਟੋਚੀਏ ਦੇ, ਇੱਕ ਦਾ ਨਾਂ ਸੀ ਹਿੰਮਤ, ਦੂਜੇ ਦਾ ਨਾਂ ਸੀ ਕਿੰਮਤ। ਹਿੰਮਤ ਕਿੰਮਤ ਗਇਓ ਪਰਾਏ, ਮਹਾਰਾਜ ਦਸਵੇਂ ਪਾਤਸ਼ਾਹ ਲਿਖਦੇ ਕਹਿੰਦੇ ਇਸ ਤਰ੍ਹਾਂ ਹਿੰਮਤ ਕਿੰਮਤ ਜਿਹੜੇ ਦੇ ਦੋ ਜਰਨੈਲ ਸੀ ਉਹ ਵੀ ਭੱਜ ਗਏ, ਉਹ ਵੀ ਮਾਰੇ ਗਏ ਰਣ ਭੂਮੀ ਵਿਚ। ਕਿਰਪਾਲ ਕਟੋਚੀਆ ਵੀ ਮਾਰਿਆ ਗਿਆ।
ਸਭ ਗੁਲੇਰੀਆ ਹੇਰ ਕਿਰਪਾਲ,
ਰਾਜੇ ਗੋਪਾਲ ਚੰਦ ਗੁਲੇਰੀਏ ਨੇ ਕਿਰਪਾਲ ਕਟੋਚੀਏ ਨੂੰ ਮਰਿਆ ਵੇਖਿਆ।
ਲੇ ਰਣ ਕੀ ਜੈ ਹਰਕ ਵਿਸਾਲ,
ਵੇਖਿਆ ਕਿ ਬਸ ਕਿਰਪਾਲ ਕਟੋਚੀਆ ਲੜਨ ਵਾਲਾ ਸੀ ਉਹ ਮਾਰਿਆ ਗਿਆ। ਤੋ ਰਾਜਾ ਗੋਪਾਲ ਚੰਦ ਗੁਲੇਰੀਆ ਬੜਾ ਖੁਸ਼ ਹੋਇਆ ਕਿ ਹੁਣ ਤਾਂ ਜੰਗ ਮੈਂ ਜਿੱਤ ਲਈ, ਹੁਣ ਇਹਨਾਂ ਦਾ ਕੋਈ ਆਗੂ ਨਹੀਂ ਰਿਹਾ, ਸਰਦਾਰ ਹੀ ਨਹੀਂ ਰਿਹਾ ਜਦੋਂ ਕੋਈ ਇਹਨਾਂ ਦਾ ਲੜਨ ਵਾਲਾ, ਤੇ ਹੁਣ ਲੜੇਗਾ ਕੌਣ। ਇਸ ਕਰਕੇ ਗੋਪਾਲ ਚੰਦ ਨੇ ਕਿਰਪਾਲ ਕਟੋਚੀਏ ਨੂੰ ਮਰਿਆ ਵੇਖਿਆ। ਉਹਨੂੰ ਮਰੇ ਵੇਖਣ ਤੋਂ ਬਾਅਦ ਉਸੇ ਵਕਤ ਉਹਨੇ ਨਿਰਣਾ ਕਰ ਲਿਆ ਕਿ ਮੇਰੀ ਇਸ ਜੰਗ ਵਿਚ ਫਤਿਹ ਹੋ ਗਈ ਹੈ।
ਬਜੇ ਫਤਿਹ ਕੇ ਉੱਚੇ ਨਗਾਰੇ,
ਫਤਿਹ ਦੇ ਜਿੱਤ ਦੇ ਉੱਚੇ ਨਗਾਰੇ ਉਸੇ ਵੇਲੇ ਵੱਜ ਪਏ। ਗੋਪਾਲ ਚੰਦ ਨੇ ਆਖਿਆ ਨਗਾਰੇ ਵਜਾਓ ਜਿੱਤ ਦੇ, ਕਿਉਂਕਿ ਇਹ ਰਣ ਆਪਾਂ ਜਿੱਤ ਲਿਆ, ਇਹ ਜੰਗ ਆਪਾਂ ਜਿੱਤ ਲਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਨਾਲ ਜਿੱਤ ਲਿਆ ਹੈ।
ਭਾਜ ਚਲਿਓ ਬਿਨ ਮਾਰੇ,
ਇੰਨੇ ਦੁਸ਼ਮਣ ਬਚੇ ਜਦੋਂ ਕਿਰਪਾਲ ਕਟੋਚੀਆ ਮਾਰਿਆ ਗਿਆ, ਹੁਸੈਨੀ ਮਾਰਿਆ ਗਿਆ, ਤੇ ਹਿੰਮਤ ਕਿੰਮਤ ਜਿਹੜੇ ਜਰਨੈਲ ਸੀ ਉਹ ਮਾਰੇ ਗਏ, ਤੇ ਜਿੰਨਾ ਦੁਸ਼ਮਣ ਦਲ ਸੀ ਉਹ ਫਿਰ ਦੌੜ ਪਿਆ ਅੱਗੇ ਲੱਗ ਕੇ। ਉਹਨਾਂ ਆਖਿਆ ਜਦੋਂ ਕੋਈ ਸਾਡਾ ਜਰਨੈਲ ਹੀ ਨਹੀਂ ਰਿਹਾ ਤੇ ਅਸੀਂ ਕਿਵੇਂ ਲੜਾਂਗੇ। ਉਹ ਜਿੰਨੇ ਸਨ ਫਿਰ ਉਹ ਸਾਰੇ ਪਿਛਾਂ ਨੂੰ ਮੂੰਹ ਕਰਕੇ ਜੰਗ ਦਾ ਮੈਦਾਨ ਛੱਡ ਕੇ ਦੌੜ ਪਏ।
ਬਿਨ ਸਰਦਾਰ ਲੜੈ ਕੋ ਰਣ ਮੈਂ,
ਬਿਨਾਂ ਸਰਦਾਰ ਤੋਂ ਬਿਨਾਂ ਜਥੇਦਾਰ ਤੋਂ ਕੌਣ ਜੰਗ ਦੇ ਮੈਦਾਨ ਵਿਚ ਲੜਦਾ।
ਦਾਰਨ ਮਾਚੇ ਧੀਰ ਨਾ ਮਨ ਮੈਂ,
ਇਹੋ ਜਿਹਾ ਭਿਆਨਕ ਦਾਰਨ ਜੰਗ ਮਚਿਆ ਕਿ ਹੁਣ ਇਨ੍ਹਾਂ ਦੇ ਅੰਦਰ ਲੜਨ ਦਾ ਧੀਰਜ ਨਹੀਂ ਰਿਹਾ, ਇਨ੍ਹਾਂ ਅੰਦਰ ਲੜਨ ਦਾ ਹੌਸਲਾ ਨਹੀਂ ਰਿਹਾ।
ਆਪ ਆਪਣੇ ਥਾਨ ਸਿਦਾਰੇ,
ਸਨ ਸਾਰੇ ਆਪੋ ਆਪਣੀਆਂ ਥਾਵਾਂ ਨੂੰ ਵਾਪਸ ਚਲੇ ਗਏ।
ਮਿਲਿਓ ਜੋਬੋ ਦਲ ਭਇਓ ਕਿਨਾਰੇ,
ਬੜਾ ਵੱਡਾ ਦਲ ਇਕੱਠਾ ਹੋਇਆ ਸੀ ਨਾ, ਹੁਸੈਨੀ ਨੇ ਇਕੱਠਾ ਕੀਤਾ ਸੀ, ਉਹ ਸਾਰਾ ਦਲ ਇਨ੍ਹਾਂ ਦਾ ਖਿੰਡ ਗਿਆ, ਕਿਨਾਰੇ ਕਿਨਾਰੇ ਹੋ ਗਿਆ, ਸਾਰੇ ਖਿੰਡ ਗਏ ਜਿਹੜਾ ਦਲ ਇਹਨੇ ਇਕੱਠਾ ਕੀਤਾ ਸੀ।
ਸ੍ਰੀ ਸਤਿਗੁਰ ਪਰਿਪ ਚਟ ਆਇਓ,
ਆਹਾ ਭਾਈ ਸੰਤੋਖ ਸਿੰਘ ਜੀ ਇੱਥੇ ਹੁਣ ਆਪਣੇ ਵੱਲੋਂ ਲਿਖਦੇ ਨੇ, ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਹੁਸੈਨੀ ਦੁਸ਼ਮਣ ਜਿਹੜਾ ਬੜਾ ਵੱਡਾ ਦਲ ਇਕੱਠਾ ਕਰਕੇ ਚੜ ਕੇ ਆਇਆ ਸੀ।
ਚਾਹਤਪੁਰ ਆਨੰਦ ਛੁੜਵਾਇਓ,
ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਸ੍ਰੀ ਆਨੰਦਪੁਰ ਸਾਹਿਬ ਛੁਡਵਾਉਣਾ ਚਾਹੁੰਦਾ ਸੀ, ਮਹਾਰਾਜ ਜੀ ਦੇ ਪਾਸੋਂ ਸ੍ਰੀ ਆਨੰਦਪੁਰ ਸਾਹਿਬ ਛੁਡਵਾਉਣਾ ਚਾਹੁੰਦਾ ਸੀ।
ਲਸ਼ਕਰ ਘਨੋ ਬਟੋਰਤ ਆਇਓ,
ਵੱਡਾ ਭਾਰੀ ਲਸ਼ਕਰ ਇਕੱਠਾ ਕਰਕੇ ਲਿਆਇਆ ਸੀ, ਬੜਾ ਵੱਡਾ ਦਲ 2000 ਤਾਂ ਉਥੋਂ ਪਿੱਛੋਂ ਹੀ ਲੈ ਕੇ ਆਇਆ ਸੀ ਸਿਪਾਹੀ, ਬਾਕੀ ਰਾਜਿਆਂ ਦੀ ਫੌਜ ਇਹਨੇ ਆਪਣੇ ਨਾਲ ਰਲਾ ਲਈ ਸੀ, ਬੜਾ ਵੱਡਾ ਲਸ਼ਕਰ ਇਕੱਠਾ ਕਰਕੇ ਲਿਆਇਆ ਸੀ।
ਕਰਤਾ ਪੁਰਖ
ਅਕਾਲ ਪੁਰਖ ਨੇ ਜੰਗ ਦੇ ਮੈਦਾਨ ਦੇ ਵਿਚ ਗੁਰੂ ਸਾਹਿਬ ਨਾਲ ਲੜਨ ਤੋਂ ਪਹਿਲਾਂ ਹੀ ਇਹਨੂੰ ਮਾਰ ਮੁਕਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੱਕ ਪਹੁੰਚ ਨਹੀਂ ਸਕਿਆ, ਆ ਹੀ ਨਹੀਂ ਸਕਿਆ ਹੁਸੈਨੀ।
ਰੱਖ ਲਿਓ ਗੁਰ ਕੋ ਜਗ ਰਾਈ।
ਔਰ ਸਤਿਗੁਰੂ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਰੱਖ ਲਿਆ, ਪਰਮਾਤਮਾ ਨੇ ਰੱਖ ਲਿਆ।
ਲੋਕ ਤਾਂ ਅੰਤੈ ਬਰਸਾਈ।
ਅਸਮੇ ਪਾਤਸ਼ਾਹ ਜੀ ਦੀ ਆਪਣੀ ਪੰਗਤੀ ਆ ਕਿ ਸਾਨੂੰ ਅਕਾਲ ਪੁਰਖ ਜੀ ਨੇ ਰੱਖ ਲਿਆ, ਜਿਹੜੀ ਇਹ ਲੋਹ ਘਾਟਾ ਸਾਡੇ ਤੇ ਚੜ ਕੇ ਆਈ ਸੀ ਕਿਤੇ ਹੋਰ ਹੀ ਜਾ ਕੇ ਵਰਤ ਗਈ, ਹੋਰ ਹੀ ਕਿਸੇ ਤੇ ਜਾ ਕੇ ਵਰਸ ਗਈ।
ਹੰਕਾਰ ਜੋ ਦਲ ਬਲ ਕੇਰਾ,
ਬੜਾ ਹੰਕਾਰ ਕਰਕੇ ਆਪਣੇ ਦਲ ਦਾ ਹੁਸੈਨੀ ਖਾਂ ਆਪਣੇ ਦਲ ਦੇ ਬਲ ਦਾ ਬੜਾ ਹੰਕਾਰ ਕਰਕੇ ਆਇਆ ਸੀ।
ਸ੍ਰੀ ਪ੍ਰਭ ਸੰਚੈ ਕਰਨ ਬਖੇੜਾ।
ਔਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਬਖੇੜਾ ਕਰਨਾ ਚਾਹੁੰਦਾ ਸੀ, ਸਤਿਗੁਰੂ ਜੀ ਦੇ ਨਾਲ ਜੰਗ ਕਰਨਾ ਚਾਹੁੰਦਾ ਸੀ।
ਸੋ ਪੂਰਾ ਉਤਰੈ ਕੇ ਮਨਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਲੜ ਕੇ ਪੂਰਾ ਨਹੀਂ ਸੀ ਉਤਰ ਸਕਦਾ। ਕਹਿੰਦੇ ਜਿਹੜਾ ਹੁਣ ਸਤਿਗੁਰਾਂ ਦੇ ਨਾਲ ਲੜਨ ਵਾਸਤੇ ਆਇਆ ਸੀ ਬੜਾ ਦਲ ਲੈ ਕੇ, ਉਹ ਰਸਤੇ ਵਿਚ ਹੀ ਮਰ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਲੜ ਕੇ ਪੂਰਾ ਨਹੀਂ ਉਤਰ ਸਕਿਆ।
ਮਰ ਪਤ ਜਾਏ ਬਾਦ ਜਗ ਮਾਏ।
ਪਾਤਸ਼ਾਹ ਜੀ ਜਿਹੜਾ ਸਤਿਗੁਰੂ ਜੀ ਦੀ ਬਰਾਬਰੀ ਕਰਨਾ ਚਾਹੇ, ਮਹਾਰਾਜ ਜੀ ਨਾਲ ਲੜਨ ਵਾਸਤੇ ਅੜਨਾ ਚਾਹੇ, ਉਹ ਪਹਿਲਾਂ ਹੀ ਰਣ ਭੂਮੀ ਦੇ ਵਿਚ ਲੜਨ ਤੋਂ ਪਹਿਲਾਂ ਹੀ ਮਰ ਪਚ ਕੇ ਜਗਤ ਵਿਚ ਖੁਆਰ ਹੋ ਜਾਂਦਾ ਹੈ।
ਕਰੇ ਉਹ ਧਰਮ ਨਿਭਿਓ ਨਾ ਕਿਰਪਾਲ, ਸੋਰਣ ਮੈਂ ਤਬ ਦਿਓ ਗੋਪਾਲ।
ਖਾਲਸਾ ਜੀ ਕਿਰਪਾਲ ਕਟੋਚੀਏ ਨੇ ਆਪਣੇ ਧਰਮ ਦੀ ਕਸਮ ਖਾਧੀ ਸੀ, ਕਹਿੰਦਾ ਮੈਨੂੰ ਗਊ ਦੀ ਆਪਣੇ ਠਾਕਰਾਂ ਜੀ ਦੀ ਕਸਮ ਹੈ, ਮੈਂ ਹਮਲਾ ਨਹੀਂ ਕਰਾਂਗਾ। ਜਦੋਂ ਭਾਈ ਸੰਗਤੀਆ ਸਿੰਘ ਜੀ ਨੇ ਕਿਹਾ ਵੀ ਕਸਮ ਕਰਦਾ, ਕਹਿੰਦਾ ਮੈਂ ਕਸਮ ਕਰਦਾ, ਪਰ ਜਦੋਂ ਆਪਣੀ ਕਸਮ ਤੇ ਪੱਕਾ ਨਹੀਂ ਰਿਹਾ, ਧਰਮ ਤੇ ਪੱਕਾ ਨਹੀਂ ਰਿਹਾ, ਕਿਰਪਾਲ ਕਟੋਚੀਏ ਨੇ ਹਮਲਾ ਕਰ ਦਿੱਤਾ ਗੋਪਾਲ ਚੰਦ ਤੇ, ਨਾਲੇ ਧਰਮ ਵੀ ਗਿਆ ਨਾਲੇ ਪ੍ਰਾਣ ਵੀ ਚਲੇ ਗਏ। ਧਰਮ ਤੋਂ ਬੇਮੁਖ ਹੋ ਕੇ ਮਰਿਆ, ਨਰਕਾਂ ਦਾ ਪਾਂਧੀ ਬਣਿਆ, ਨਰਕਾਂ ਦਾ ਅਧਿਕਾਰੀ ਬਣਿਆ।
ਫਤਿਹ ਪਾਏ ਕਰ ਗੁਰ ਟਿਕ ਗਏ।
ਰਾਜਾ ਗੋਪਾਲ ਚੰਦ ਨੇ ਜੰਗ ਜਿੱਤ ਲਿਆ, ਗੋਪਾਲ ਚੰਦ ਨੇ ਫਤਿਹ ਪ੍ਰਾਪਤ ਕਰ ਲਈ, ਪਰ ਗੋਪਾਲ ਚੰਦ ਨੂੰ ਇਹ ਯਕੀਨ ਸੀ ਕਿ ਇਹ ਜੰਗ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੱਤਿਆ, ਉਨ੍ਹਾਂ ਦੀ ਦਇਆ ਨਾਲ ਜਿੱਤਿਆ। ਉਨ੍ਹਾਂ ਦੇ ਸੇਵਕ ਸਿੱਖ ਆਏ ਸਨ ਤੇ ਉਨ੍ਹਾਂ ਨੇ ਵਿਚ ਪੈ ਕੇ ਕੌਲ ਕਰਾਇਆ ਸੀ, ਉਹ ਆਪਣਾ ਧਰਮ ਹਾਰ ਗਿਆ। ਸੰਗਤੀਆ ਸਿੰਘ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੋ ਆਪਣਾ ਧਰਮ ਹਾਰਨਗੇ ਤੇ ਜਿੱਤ ਤੇਰੀ ਹੋਵੇਗੀ ਜੰਗ ਵਿਚ, ਤੋ ਜਿੱਤ ਪ੍ਰਾਪਤ ਹੋ ਗਈ। ਗੋਪਾਲ ਚੰਦ ਨੇ ਆਖਿਆ ਕਿ ਹੁਣ ਸਤਿਗੁਰਾਂ ਦੇ ਦਰਸ਼ਨ ਕਰਨ ਜ਼ਰੂਰ ਜਾਣਾ ਚਾਹੀਦਾ। ਤੋ ਰਾਜਾ ਗੋਪਾਲ ਚੰਦ ਗੁਲੇਰੀਆ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਪਣੀ ਰਿਆਸਤ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਿਆ।
ਡੇਰਾਪੁਰ ਆਨੰਦ ਕਰ ਦਿਓ।
ਇਹਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਕੂਚ ਕਰ ਦਿੱਤਾ।
ਸਭਾ ਸਥਾਨ ਪ੍ਰਭੂ ਚੱਲ ਆਏ।
ਆਨੰਦਪੁਰ ਸਾਹਿਬ ਆ ਕੇ ਨੇ ਡੇਰਾ ਕੀਤਾ, ਯੋਗ ਸਥਾਨ ਵੇਖ ਕੇ ਉਤਾਰਾ ਕੀਤਾ। ਉਤਰ ਕੇ ਜਦੋਂ ਇਹਨੂੰ ਪਤਾ ਲੱਗਾ ਕਿ ਸਤਿਗੁਰਾਂ ਦਾ ਦੀਵਾਨ ਸਜਿਆ, ਤੋ ਮਹਾਰਾਜ ਜੀ ਦੀ ਆਗਿਆ ਲੈ ਕੇ ਸਤਿਗੁਰਾਂ ਦੇ ਦੀਵਾਨ ਵਿਚ ਸਭਾ ਵਿਚ ਦਰਸ਼ਨ ਕਰਨ ਲਈ ਆਇਆ।
ਪਤ ਮਸੰਦ ਸਿਰੇ ਸਮਦਾਈ।
ਦਸਵੇਂ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ, ਬੜੇ ਬੜੇ ਸੂਰਮੇ ਯੋਧੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿਚ ਬੈਠੇ ਹਨ।
ਚਮਰ ਚਰਾਚਰ ਸਿਰ ਪਰ ਫੇਰਤ।
ਗੁਰੂ ਜੀ ਦੇ ਸੀਸ ਉੱਤੇ ਚਬਰ ਝੁੱਲ ਰਿਹਾ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੀਸ ਉੱਤੇ ਚਬਰ ਝੁੱਲ ਰਿਹਾ, ਚੰਦੋਆ ਤਣਿਆ ਹੋਇਆ।
ਹੋਰ ਸਭ ਚਰਨ ਨਿਉਰਤ।
ਚਾਰੇ ਪਾਸੇ ਸੇਵਕ ਬੈਠੇ ਮਹਾਰਾਜ ਜੀ ਦੇ ਚਰਨਾਂ ਵੱਲ ਵੇਖ ਰਹੇ ਨੇ, ਸਾਰੇ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਦੀ ਆਰਾਧਨਾ ਕਰ ਰਹੇ ਨੇ।
ਸਭ ਗੁਲੇਰੀਆ ਗੁਰੂ ਬੁਲਾਇਓ, ਇਸ ਦਰਸ਼ਨ ਕੇ ਹਰਕਤ ਆਇਓ।
ਮਹਾਰਾਜ ਜੀ ਨੇ ਰਾਜੇ ਗੋਪਾਲ ਚੰਦ ਗੁਲੇਰੀਏ ਨੂੰ ਆਪਣੀ ਸਭਾ ਵਿਚ ਬੁਲਾਇਆ, ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਗੋਪਾਲ ਚੰਦ ਮਹਾਰਾਜ ਜੀ ਦੇ ਦਰਬਾਰ ਵਿਚ ਪਹੁੰਚਿਆ, ਔਰ ਆਣ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਸਾਰੇ ਕੋਰ ਕਰ ਜੋਰ ਪ੍ਰਣਾਮੋ।
ਸਤਿਗੁਰਾਂ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰਕੇ महाराज जी दे पवित्र चरणा दे उत्ते ने प्रणाम कीती या नमस्कार कीती है।
मुस्कावत श्री प्रभे अभिरामो,
सतगुरु जी मुस्कुरा पे गोपाल चंद नु वेख के महाराज जी मुस्कुराए हन।
आओ बन जैता बरबीर,
मुस्कुरा के कहंदे आओ गोपाल चंद गुलेरिया, तू जंग जित के आया, तू बड़ा सूरमा, तू बहादुर है। सतगुरु जी सूरमिया की कदर करते सन, महाराज जी कविया की भी कदर करते, विद्वाना की भी कदर करते ने, ते सूरमिया की भी कदर करते। गोपाल चंद सूरमिया बड़ा काम करके आया सी, इन्हें पैसे भरने की बजाय लड़ना पसंद किया, अधीनगी प्रवान करने की बजाय। तो महाराज जी कहते आहो गोपाल चंद गुलेरिया, तू बड़ा सूरमा है, रण विच जित प्राप्त करके आया, बड़ा वीर है,
दुश्मन नाश करे तर तीर,
बड़ा वड्डा धीरज ते ठरमा अपने हिरदे च धारण करके मैदाने जंग विच दुश्मन दा नाश करके आया है।
आएस पाएस बैठे पास,
ठाकुरां दी आग्या प्राप्त करके राजा गुलेरिया महाराज जी दे चरणा विच बैठ गया।
सर्व वार्ता करी प्रगात,
जंग दी सारी वार्ता महाराज दसवें पातशाह जी नू दसी।
दगा कर तुमो को चै गयो, सो फल तत्काली लयो।
लगा सतगुरु जी मेरे नाल दगा करना चाहुंदे सी, कृपाल कटोचिया राजा मेरे नाल दगा करना चाहुंदा सी, भीम चंद दोवें राजे हुसैनी भी दगा करना चाहुंदा सी, ते मेरे ते हमला करके मैनू पकड़ना चाहुंदे सन, पर उहदा फल उहनां नूं तात्काल नाल ही प्राप्त हो गया जदों उहनां ने अपना धर्म त्यागिया।
रावण की सहायता पाई,
दसम पिता पातशाह तुहाडी सहायता प्राप्त करके
शत्रुघ्न खड़ग चलाए,
मैं रण दे मैदान विच दुश्मनां नूं तेग चला के मारिया, सतगुरु जी तुहाडी मदद तुहाडी सहायता प्राप्त करके
तजी न थाओ कटे गिर मरे।
महाराज जी मैं अपनी जगह नहीं छड़ी, उत्थे जंग दे मैदान दे विच लड़दा रहा, ते वड्डे वड्डे दुश्मन जेड़े हुसैनी खां वर्गे सन ओ रण भूमि विच कट के सुट दिते।
भीम पूर संगर को करे,
महाराज बड़ा भयानक पूर संगर मचिया, एकदम बड़ा गह गच जंग होया।
आगिया देओ अबै पुर जावो, घायल पतन सेव करवावो।
महाराज जंग जितदिया मैं इधर तुहाडे कोल आया चल के तुहाडा धन्नवाद करन लई, हुण मैनू आग्या दिओ मैं वापस जावा, क्योंकि मेरे कई सूरमे जख्मी ने, ओ जिहड़े जख्मी सूरमे ने मैं उहनां दी संभाल करा, उन्हां दा इलाज करावा, मलम पट्टी करावा, मैनू हुण आग्या बख्शो।
तब सतगुर दे कर सिर पाओ,
सतगुरां ने सिरे पाओ मंगवाया, राजे गोपाल चंद गुलेरिये नू गुरु घर दी बख्श सिरे पाओ दिता है।
रुखसद करियो चढ़ियो अरखाओ,
इनू रुखसद कीता महाराज जी कोलों, ए विदा होके चला गया।
इम कलगी तारे आनंद सारे, दास उभार शत्रु निर्वारे।
महाराज गुरु कलगीधर पातशाह जी ने बड़े भारी आनंद दे विच कृपा कीती, जेड़े अपने दासां नूं उभारन वाले ने और अपने दासां दे शत्रुआं दा निर्वारण करन वाले हन।
चौपाई माघ मास पाचल पख आयो,
आदसा जी इतने नूं माघ महीने दा पिछला पख जेड़ा है ओ आया है।
बासर आदतवार सुहायो,
ऐतवार दा दिन आया, बड़ा सुंदर दिन है।
एकम थित निस दो एकटी जब,
एकम दी तरीक है और दो घड़ियां रात बतीत होई।
श्री जीतो ते पुत्र भयो तब,
माता जीतो जी ने अपनी कोख तो दूसरे पुत्र नु जन्म दिता है। हां जी
सेब मान सहन से हुए,
और दासियां ने सेवा कीती या दाइयां ने सेवा कीती है,
उन्हें उत्शारक सब कोई,
और माता जीतो जी दी कुख तो पुत्र दा जन्म होया। पहला कुख तो साहबजादा बाबा जुझार सिंह जी दा जन्म हो चुका है, हुण दूसरे पुत्र दा यानी कि गुरु गोबिंद सिंह साहब दे तीसरे साहबजादे दा ਜਨਮ ਹੋਇਆ ਸਾਰੇ ਪਾਸੇ ਬੜਾ ਭਾਰੀ ਆਨੰਦ ਵਰਤਿਆ ਹੈ
ਅੱਜ ਉੱਠੇ ਦਰ ਪਰ ਸ਼ਦਿਆਨੇ
ਔਰ ਬੜੇ ਵੱਡੇ ਭਾਰੀ ਸ਼ਦਿਆਨੇ ਦਰਵਾਜਿਆਂ ਦੇ ਉੱਤੇ ਵੱਜ ਤੁਰੇ
ਉਪ ਬੰਦੂਕਾਂ ਨੇ ਛਲਕ ਮਾਨੇ
ਉਪਾਂ ਤੇ ਬੰਦੂਕਾਂ ਦੀ ਛਲਕ ਦਿੱਤੀ ਗਈ ਸਲਾਮੀ ਦਿੱਤੀ ਗਈ ਆਕਾਸ਼ ਵਿਚ ਹਵਾ ਵਿਚ ਫਾਇਰ ਕਰਕੇ
ਕੁਲਾਹਲ ਆਨੰਦਪੁਰ ਮੈਂ
ਸ੍ਰੀ ਆਨੰਦਪੁਰ ਸਾਹਿਬ ਵਿਚ ਬੜੇ ਕੁਲਾਹਲ ਹੋਏ ਬੜੀਆਂ ਖੁਸ਼ੀਆਂ ਹੋਈਆਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗ੍ਰਹਿ ਵਿਖੇ ਤੀਸਰੇ ਸਾਹਿਬਜ਼ਾਦੇ ਨੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਦੂਸਰੇ ਪੁੱਤਰ ਨੇ ਜਨਮ ਲਿਆ ਹੈ
ਆਨੰਦ ਭਾਨਰ ਨਰ ਨਿਹੁਰ ਮੈਂ
ਸਾਰੇ ਨਰ ਨਾਰੀਆਂ ਵਿਚ ਬੜਾ ਭਾਰੀ ਆਨੰਦ ਵਰਤਿਆ ਇਹ ਸਾਹਿਬਜ਼ਾਦੇ ਦਾ ਨਾਮ ਰੱਖਿਆ ਗਿਆ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਹੋਇਆ ਹੈ
ਆਨੰਦ ਭਾਨਰ ਨਰ ਨਿਹੁਰ ਮੈਂ
ਸਾਰੇ ਨਰ ਨਾਰੀਆਂ ਵਿਚ ਬੜਾ ਭਾਰੀ ਆਨੰਦ ਵਰਤਿਆ ਹੈ
ਅਵਤ ਗੀਤ ਬ੍ਰਿੰਦ ਪਿਕ ਬੈਨੀ
ਜਿਹੜੀਆਂ ਪਿਕ ਬੈਨੀਆਂ ਮਿੱਠੀ ਸੁਰੀਲੀ ਆਵਾਜ਼ ਵਾਲੀਆਂ ਇਸਤਰੀਆਂ ਰਲ ਕੇ ਸ਼ਬਦ ਗਾਉਂਦੀਆਂ ਹਨ
ਆਨ ਗੁਰ ਘਰ ਮ੍ਰਿਗ ਨੈਣੀ
ਔਰ ਇਹ ਮ੍ਰਿਗ ਨੈਣੀਆਂ ਸੁੰਦਰ ਨੇਤਰਾਂ ਵਾਲੀਆਂ ਗੁਰੂ ਘਰ ਵਿਚ ਆਣ ਕੇ ਮਿਲੀਆਂ ਮਾਤਾ ਜੀ ਹੋਣਾ ਨੂੰ ਵਧਾਈ ਦਿੰਦੀਆਂ ਹਨ
ਗੁਜਰੀ ਕੋ ਦੇਸ ਵਧਾਈ
ਦਾਦੀ ਮਾਂ ਮਾਤਾ ਗੁਜਰੀ ਨੂੰ ਵਧਾਈਆਂ ਦਿੰਦੇ ਮਾਂ ਗੁਜਰੀ ਵਧਾਈਆਂ ਹਨ ਵਧਾਈਆਂ ਹਨ ਤੁਹਾਡੇ ਗ੍ਰਹਿ ਵਿਖੇ ਤੀਸਰੇ ਪੋਤਰੇ ਨੇ ਜਨਮ ਲਿਆ ਹੈ
ਮਾਨੇ ਮਾਨ ਸਹਿਤ ਮੁਦ ਪਾਈ
ਮਾਤਾ ਗੁਜਰੀ ਜੀ ਬੜੇ ਮਾਣ ਸਤਕਾਰ ਨਾਲ ਵਧਾਈਆਂ ਸੀਸ ਤੇ ਪ੍ਰਵਾਨ ਕਰਦੇ ਹਨ
ਮੰਗਲ ਵਾਸਤੇ ਅਨੇਕ ਪ੍ਰਕਾਰ
ਅਨੇਕਾਂ ਪ੍ਰਕਾਰ ਦੇ ਮੰਗਲ ਹੋ ਰਹੇ ਨੇ ਖੁਸ਼ੀਆਂ ਦੇ ਨਾਦ ਗੂੰਜ ਰਹੇ ਹਨ
ਅਭੀ ਕਰਤ ਦਿਖਾਏ ਸੁਨਾਰਨ
ਪੂਰੇ ਮੰਗਲ ਖੁਸ਼ੀਆਂ ਸਾਰੇ ਪਾਸੇ ਕਰਕੇ ਵਿਖਾਏ ਜਾ ਰਹੇ ਹਨ
ਖਤੇਮ ਪ੍ਰਭਾਤ ਹੋਏ ਆਏ
ਖੁਸ਼ੀ ਦੀ ਲਹਿਰ ਵਿਚ ਰਾਤ ਬੀਤ ਗਈ ਤੇ ਦਿਨ ਚੜ ਗਿਆ
ਭਾਈ ਦਿਵਸ ਮੈਂ ਦੁਗਣ ਵਧਾਈ
ਜਦੋਂ ਦਿਨ ਚੜਿਆ ਤੇ ਦੁਗਣੀਆਂ ਖੁਸ਼ੀਆਂ ਹੋਰ ਵੱਧ ਗਈਆਂ ਦੁਗਣੀ ਵਧਾਈ ਹੋਣ ਲੱਗੀ ਜਿਹੜੇ ਨਗਰ ਵਿਚ ਲੋਕ ਰਾਤ ਪਹਿਲਾਂ ਸੁੱਤੇ ਪਏ ਨਹੀਂ ਸੀ ਪਤਾ ਲੱਗਾ ਦਿਨ ਚੜਿਆ ਖਬਰ ਹੋਈ ਸਾਰੇ ਆ ਗਏ ਗੁਰੂ ਸਾਹਿਬ ਜੀ ਦੇ ਘਰ ਮਹਿਲਾਂ ਵਿਚ ਆ ਕੇ ਵਧਾਈਆਂ ਦੇਣ ਲੱਗੇ
ਯਾਚਕ ਭੀੜ ਆਏ ਦਰ ਹੋਏ
ਯਾਚਕਾਂ ਮੰਗਤਿਆਂ ਦੀ ਭੀੜ ਗੁਰੂ ਘਰ ਵਿਚ ਇਕੱਠੀ ਹੋ ਗਈ
ਦਰਪਟ ਆਦਿ ਪਾਏ ਸਭ ਕੋਈ
ਉਹਨਾਂ ਯਾਚਕਾਂ ਨੂੰ ਮੰਗਤਿਆਂ ਨੂੰ ਗੁਰੂ ਘਰ ਵੱਲੋਂ ਮੂੰਹ ਮੰਗਿਆ ਧਨ ਵਸਤਰ ਗਹਿਣੇ ਮਠਿਆਈਆਂ ਪਕਵਾਨ ਪ੍ਰਾਪਤ ਹੋ ਰਹੇ ਨੇ
ਚਿਰੰਜੀਵ ਆਸ਼ਕ ਦੇਤ
ਗੁਰੂ ਘਰੋਂ ਦਾਨ ਲੈ ਕੇ ਅਸੀਸਾਂ ਦਿੰਦੇ ਨੇ ਗੁਰੂ ਕਾ ਇਹ ਲਾਲ ਚਿਰੰਗਜੀਵੀ ਹੋਵੇ
ਕੀਰਤ ਕਰਤ ਜਾਤ ਤਨ ਲੇਤ
ਗੁਰੂ ਸਾਹਿਬ ਕੋਲੋਂ ਖੁੱਲੀ ਮਾਇਆ ਲੈ ਕੇ ਧਨ ਦਾ ਦਾਨ ਲੈ ਕੇ ਕੀਰਤੀ ਕਰਦਿਆਂ ਜਾਂਦੇ ਨੇ ਵਡਿਆਈ ਕਰਦਿਆਂ ਜਾਂਦੇ ਨੇ
ਮਾਨ ਹੀਜ ਦੁਆ ਆਸਨ ਤਾਲੇ
ਹੀਜ ਆ ਗਏ ਉਹ ਵੀ ਆ ਕੇ ਆਪਣੇ ਦੋਹਾਂ ਹੱਥਾਂ ਨਾਲ ਤਾਲੀਆਂ ਮਾਰ ਮਾਰ ਕੇ ਜਿਹੜੇ ਹੀਜ ਆਦਿਕ ਨੇ ਉਹ ਨੱਚਦੇ ਹਨ
ਢੋਲਕ ਟਲਕਾ ਬਸ ਮਿਸਾਲੀ
ਢੋਲਕੀਆਂ ਉਹਨਾਂ ਦੇ ਕੋਲ ਨੇ ਟੱਲੀਆਂ ਰੱਖੀਆਂ ਹੋਈਆਂ ਟੱਲੀਆਂ ਵਜਾਉਂਦੇ ਨੇ ਪੈਰਾਂ ਚ ਘੁੰਗਰੂ ਪਾਏ ਹੋਏ ਉਹ ਵੱਜਦੇ ਹੱਥਾਂ ਨਾਲ ਤਾੜੀਆਂ ਮਾਰਦੇ ਨੇ
ਗਾਵਤ ਨਾਚਤ ਲੇਤ ਭਵਾਲੀ
ਗਾਉਂਦੇ ਨੇ ਨੱਚਦੇ ਨੇ ਨਾਲ ਭਵਾਲੀਆਂ ਲੈਂਦੇ ਨੇ ਜਿਵੇਂ ਹੀਜ ਆਦਿਕ ਨੱਚਦੇ ਨੇ ਆਮ ਕਰਕੇ ਉਸੇ ਢੰਗ ਦੇ ਨਾਲ ਨਾਚ ਆਦਿਕ ਕਰਕੇ ਇਹ ਆਪਣਾ ਦਾਨ ਗੁਰੂ ਸਾਹਿਬ ਜੀ ਕੋਲੋਂ ਪ੍ਰਾਪਤ ਕਰ ਰਹੇ ਨੇ
ਤਾਲ ਮਿਲਾਏ ਘੁੰਗਰੂ ਨਾਲੀ
ਬੜਾ ਤਾਲ ਮਿਲਾਉਂਦੇ ਨੇ ਘੁੰਗਰੂ ਆਦਿਕ ਇਹਨਾਂ ਦੇ ਪੈਰਾਂ ਵਿਚ ਬੱਧੇ ਹੋਏ ਉਸੇ ਤਰ੍ਹਾਂ ਵੱਜਦੇ ਹਨ
ਆਦਿਕ ਉਛਾ ਬਡੂਆ
ਆਦਿਕ ਬੜਾ ਵੱਡਾ ਭਾਰੀ ਉਛਾ ਹੋਇਆ ਬੜੇ ਵੱਡੇ ਭਾਰੀ ਉਤਸ਼ਵ ਹੋਏ ਨੇ ਗੁਰੂ ਘਰ ਵਿਚ ਖੁਸ਼ੀਆਂ ਮਨਾਈਆਂ ਹਨ
ਮਿਲ ਮਿਲ ਮੇਲ ਸਭ ਨੂੰ ਜੁਆ
ਸਾਰਿਆਂ ਨੇ ਮਿਲ ਮਿਲ ਕੇ ਇਕੱਠਿਆਂ ਹੋ ਕੇ ਗੁਰੂ ਘਰ ਦੇ ਮੰਗਲੇ ਖੁਸ਼ੀਆਂ ਆਨੰਦ ਵੇਖੇ ਤੇ ਮਾਣੇ ਹਨ
ਨਿਜ ਕੁਲ ਰੀਤ ਕੀਨ ਬਦ ਮਾਤਾ
ਮਾਤਾ ਗੁਜਰੀ ਜੀ ਨੇ ਜਿੰਨੀ ਕੁਲ ਮਰਿਆਦਾ ਸੀ ਉਹ ਸਾਰੀ ਮਰਿਆਦਾ ਮਾਤਾ ਜੀ ਨੇ ਕੀਤੀ ਨਿਭਾਈ ਹੈ
ਆਨਗਨ ਨਾਗਰ ਕਾਤਾ
ਜੋ ਬਾਲਕ ਦੇ ਜਨਮ ਸੰਸਕਾਰ ਸਮੇਂ ਮਰਿਆਦਾ ਹੈ ਉਹ ਜਨਮ ਸੰਸਕਾਰ ਦੀ ਸਾਰੀ ਮਰਿਆਦਾ ਮਾਤਾ ਗੁਜਰੀ ਜੀ ਨੇ ਸਾਰੀ ਮਰਿਆਦਾ ਨਿਭਾਈ ਹੈ, ਕੀਤੀ ਹੈ।
ਸ਼੍ਰੀ ਸਤਿਗੁਰ ਤਬ ਨਾਮ ਵਿਚਾਰਾ,
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਨਾਮ ਰੱਖਿਆ ਸਾਹਿਬਜ਼ਾਦੇ ਦਾ, ਉਹ ਵਿਚਾਰ ਕਰਕੇ ਰੱਖਿਆ। ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਨਾਮ ਬਾਰੇ ਵਿਚਾਰ ਕੀਤੀ ਹੈ।
ਰਿਪ ਦਲ ਸਕਲ ਦੂਰੀ ਤਾਰਾ,
ਮਹਾਰਾਜ ਜੀ ਨੇ ਵਿਚਾਰ ਕੀਤੀ, ਕਿਉਂਕਿ ਪਹਿਲਾ ਪੁੱਤਰ ਭੰਗਾਣੀ ਦਾ ਜੰਗ ਜਿੱਤਿਆ ਤੇ ਨਾਮ ਰੱਖਿਆ ਅਜੀਤ ਸਿੰਘ, ਜਦੋਂ ਨਦੌਣ ਦਾ ਜੰਗ ਜਿੱਤ ਕੇ ਆਏ ਤੇ ਨਾਮ ਰੱਖਿਆ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਤੇ ਹੁਣ ਤੀਸਰਾ ਜੰਗ ਹੁੰਦਾ ਹੁੰਦਾ ਟਲ ਗਿਆ, ਦੁਸ਼ਮਣ ਬਾਹਰ ਹੀ ਮਾਰਿਆ ਗਿਆ, ਪਹੁੰਚ ਨਹੀਂ ਸਕਿਆ ਆਨੰਦਪੁਰ ਸਾਹਿਬ, ਤੇ ਤੀਸਰੇ ਸਾਹਿਬਜ਼ਾਦੇ ਦਾ ਜਨਮ ਹੋਇਆ ਤੇ ਸਤਿਗੁਰੂ ਨਾਮ ਵਿਚਾਰ ਰਹੇ ਨੇ ਕਿ ਸਾਹਿਬਜ਼ਾਦੇ ਦੇ ਜਨਮ ਤੋਂ ਪਹਿਲਾਂ ਵੇਖੋ ਇਹੋ ਜਿਹੀ ਕਲਾ ਵਰਤੀ ਹੈ ਸਾਹਿਬਜ਼ਾਦੇ ਦੇ ਜਨਮ ਦੀ ਕਿ ਦੁਸ਼ਮਣ ਚੜ ਕੇ ਆਇਆ ਸੀ ਪਰ ਉਹ ਦੁਸ਼ਮਣ ਆਨੰਦਪੁਰ ਸਾਹਿਬ ਨਹੀਂ ਪਹੁੰਚ ਸਕਿਆ, ਬਾਰ ਬਾਰ ਹੀ ਮਾਰਿਆ ਗਿਆ, ਬਾਰ ਬਾਰ ਹੀ ਖਤਮ ਹੋ ਗਿਆ।
ਨਿਕਟ ਆਇਆ ਪਰ ਹੀ ਮਾਰਿਓ,
ਦੁਸ਼ਮਣ ਸਾਡੇ ਕੋਲ ਆ ਹੀ ਨਹੀਂ ਸਕਿਆ, ਦੂਰ ਹੀ ਹੋਰ ਹੀ ਕਿਸੇ ਨੇ ਦੁਸ਼ਮਣ ਨੂੰ ਮਾਰ ਮੁਕਾਇਆ।
ਇਮ ਜੋਰਾਵਰ ਸਿੰਘ ਨਾਮ ਉਚਾਰਿਓ,
ਮਹਾਰਾਜ ਜੀ ਨੇ ਆਖਿਆ ਇਹ ਸਾਹਿਬਜ਼ਾਦੇ ਦਾ ਨਾਮ ਬਾਬਾ ਜੋਰਾਵਰ ਸਿੰਘ ਹੈ, ਬਾਬਾ ਜੋਰਾਵਰ ਸਿੰਘ ਇਹਨਾਂ ਦਾ ਨਾਮ ਹੈ ਕਿ ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਜਨਮ ਦੇ ਨਾਲ ਦੁਸ਼ਮਣ ਪਹੁੰਚ ਨਹੀਂ ਸਕਿਆ, ਇੱਥੇ ਆ ਹੀ ਨਹੀਂ ਸਕਿਆ। ਵੇਖੋ ਮਹਾਰਾਜ ਦਸਵੇਂ ਪਾਤਸ਼ਾਹ ਨਾਮਕਰਨ ਵੀ ਕਰਦੇ ਆਪਣੇ ਬੱਚਿਆਂ ਦਾ, ਉਹ ਨਾਮ ਬੀਰਸੀ ਨੇ ਸਾਰੇ। ਜੰਗ ਤੋਂ ਬਾਅਦ ਬਾਲਕ ਦਾ ਜਨਮ ਹੁੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਬੀਰਸੀ ਨਾਮਕਰਨ ਕਰਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ। ਤੋ ਇਸ ਪ੍ਰਕਾਰ ਨਾਲ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਨਾਮ ਵੀ ਉਸੇ ਤਰ੍ਹਾਂ ਦੇ ਨਾਮਕਰਨ ਕਰ ਰਹੇ ਨੇ, ਤੇ ਨਾਮ ਰੱਖਣ ਪਿੱਛੇ ਉਨ੍ਹਾਂ ਦੇ ਨਾਵਾਂ ਦੇ ਤਾਤਪਰਜ ਵੀ ਨੇ। ਇਹ ਨਹੀਂ ਕਿ ਜਿਵੇਂ ਅੱਜ ਕੱਲ ਦੇ ਨਾਮ ਰੱਖੇ ਜਾਂਦੇ ਨੇ ਬੱਚਿਆਂ ਦੇ ਹੋਰ ਹੀ ਢੰਗ ਦੇ, ਜਿਨ੍ਹਾਂ ਦਾ ਨਾਂ ਕੋਈ ਅਰਥ ਹੁੰਦਾ ਨਾ ਕੋਈ ਉਹਨਾਂ ਨਾਵਾਂ ਦਾ ਇਹ ਪਤਾ ਹੁੰਦਾ ਵੀ ਇਹਨਾਂ ਨਾਵਾਂ ਦਾ ਕੀ ਅਰਥ ਹੈ ਕੀ ਨਹੀਂ ਹੈ, ਪਤਾ ਨੀ ਕਿਸ ਕਿਸ ਤਰ੍ਹਾਂ ਦੇ ਨਾਂ ਜਿਹੋ ਜਿਹੇ ਕਿਸੇ ਦੇ ਮੂੰਹ ਵਿੱਚ ਆਉਂਦੇ ਨੇ ਉਸੇ ਤਰ੍ਹਾਂ ਦੇ ਰੱਖ ਦਿੰਦੇ ਨੇ। ਇਹ ਨੀ ਪਤਾ ਲੱਗਦਾ ਵੀ ਇਹ ਕੁੱਤਿਆਂ ਦੇ ਨਾਂ ਨੇ ਜਾਂ ਬੱਚਿਆਂ ਦੇ ਨਾਂ ਨੇ, ਜਿਹੋ ਜਿਹੇ ਉਹ ਜਾਨਵਰਾਂ ਦੇ ਕੁੱਤਿਆਂ ਦੇ ਨਾਂ ਰੱਖੇ ਹੁੰਦੇ ਨੇ ਉਸੇ ਤਰ੍ਹਾਂ ਦੇ ਬੱਚਿਆਂ ਦੇ ਵੀ ਰੱਖ ਦਿੰਦੇ ਨੇ, ਇਹ ਵਿਧਾਨ ਬਣ ਚੁੱਕਾ ਹੈ। ਸੋ ਕਹਿਣ ਤੋਂ ਭਾਵ ਕਿ ਨਾਮਕਰਨ ਕਰਨ ਤੋਂ ਪਹਿਲਾਂ ਨਾਮ ਦੀ ਵਿਚਾਰ ਵੀ ਹੋਣੀ ਚਾਹੀਦੀ ਹੈ, ਜੋ ਬੱਚੇ ਦਾ ਨਾਂ ਰੱਖਿਆ ਜਾ ਰਿਹਾ ਉਹਦੇ ਵਿੱਚ ਗੁਰਮਤ ਵੀ ਝਲਕਣੀ ਚਾਹੀਦੀ ਹੈ, ਬੱਚੇ ਦੇ ਸੰਸਕਾਰ ਵੀ ਨਾਮ ਦੇ ਨਾਲ ਹੀ ਬਣ ਜਾਂਦੇ ਨੇ। ਦੂਸਰਾ ਨਾਮ ਸੰਸਕਾਰ ਹੁੰਦਾ ਜਨਮ ਸੰਸਕਾਰ ਤੋਂ ਬਾਅਦ, ਤੋ ਸਤਿਗੁਰੂ ਜੀ ਨੇ ਵਿਚਾਰ ਕਰਕੇ ਆਪਣੇ ਤੀਸਰੇ ਸਾਹਿਬਜ਼ਾਦੇ ਦਾ ਨਾਮ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਰੱਖਿਆ ਹੈ।
ਸੁਣ ਪਰਿਵਾਰ ਆਨੰਦਿਤ ਹੋਆ,
ਸਾਰਾ ਪਰਿਵਾਰ ਸੁਣ ਕੇ ਬੜਾ ਆਨੰਦਿਤ ਹੋਇਆ, ਬੜੀਆਂ ਖੁਸ਼ੀਆਂ ਸਾਰੇ ਪਰਿਵਾਰ ਵਿੱਚ ਮਨਾਈਆਂ ਗਈਆਂ।
ਤੀਨੋ ਗੁਰਨੰਦਨ ਕੋ ਜੋਆ,
ਤਿੰਨੇ ਸਾਹਿਬਜ਼ਾਦਿਆਂ ਨੂੰ ਆ ਕੇ ਸੰਗਤਾਂ ਵੇਖਦੀਆਂ ਹਨ।
ਜਿਹੜੇ ਅਜਰ ਬਿਕਾਰ ਖੰਤੀ,
ਵੱਡੇ ਸਾਹਿਬਜ਼ਾਦੇ ਪਹਿਲਾਂ ਵਿਹੜੇ ਵਿੱਚ ਖੇਡਦੇ ਨੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਉਹ ਵਿਹੜੇ ਵਿੱਚ ਵਿਚਰਦੇ ਹਨ।
ਤਾਬਤ ਭੁੱਖਣ ਚੜਦੀ ਉਠੰਤੀ,
ਜਦੋਂ ਵਿਹੜੇ ਵਿੱਚ ਉਹਨਾਂ ਦੇ ਸਰੀਰ ਤੇ ਪਾਏ ਹੋਏ ਜਿਹੜੇ ਗਹਿਣੇ ਹਨ, ਉਹਨਾਂ ਗਹਿਣਿਆਂ ਦੀ ਨਾਦ ਉੱਠਦੀ ਹੈ, ਆਵਾਜ਼ ਗੂੰਜਦੀ ਹੈ।
ਸ਼੍ਰੀ ਅਜੀਤ ਸਿੰਘ ਚੜੈ ਤੁਰੰਗਮ,
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਹੁਣ ਇੰਨੇ ਉਡਾਰੂ ਹੋ ਗਏ ਨੇ ਕਿ ਉਹ ਘੋੜ ਸਵਾਰੀ ਵੀ ਕਰਨ ਲੱਗ ਪਏ ਨੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਘੋੜ ਸਵਾਰੀ ਸਿੱਖਣ ਲੱਗੇ, ਘੋੜੇ ਤੇ ਸਵਾਰ ਹੋਣ ਲੱਗ ਪਏ।
ਸੇਵਕ ਹੋਏ ਸਮੂਹ ਤਵ ਸੰਗਮ,
ਬਹੁਤ ਸਾਰੇ ਸੇਵਾਦਾਰ ਜਿਹੜੇ ਨੇ ਉਹ ਨਾਲ ਨਾਲ ਰਹਿੰਦੇ ਨੇ। ਜਦੋਂ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਘੋੜ ਸਵਾਰੀ ਕਰਦੇ ਹਨ,
ਜੁਝਾਰ ਸਿੰਘ ਮੁਖ ਸੁੰਦਰ,
ਉਸੇ ਤਰ੍ਹਾਂ ਬਾਬਾ ਜੁਝਾਰ ਸਿੰਘ ਜੀ ਦਾ ਮੁਖ ਵੀ ਬੜਾ ਸੁੰਦਰ ਹੈ।
ਬਾਹਰ ਅੰਦਰ ਮੰਦਰ,
ਬਾਬਾ ਜੁਝਾਰ ਸਿੰਘ ਜੀ ਹਾਲੇ ਛੋਟੇ ਨੇ, ਘੋੜ ਸਵਾਰੀ ਨਹੀਂ ਸਨ ਕਰ ਸਕਦੇ, ਪਰ ਕਈ ਵਾਰੀ ਜਿੱਦ ਕਰਦੇ ਨੇ ਵੱਡੇ ਵੀਰ ਨੂੰ ਵੇਖ ਕੇ ਮੈਂ ਵੀ ਘੋੜ ਸਵਾਰੀ ਕਰਨੀ ਹੈ। ਉਹ ਸੇਵਾਦਾਰ ਹੌਸਲਾ ਦਿੰਦੇ, ਥੋੜੇ ਜੇ ਵੱਡੇ ਹੋ ਜਾਓ ਤੁਸੀਂ ਵੀ ਬਾਬਾ ਅਜੀਤ ਸਿੰਘ ਜੀ ਵਾਂਗੂ ਘੋੜ ਸਵਾਰੀ ਕਰਿਆ ਕਰੋਗੇ। ਇਸ ਪ੍ਰਕਾਰ ਬੜੇ ਆਨੰਦ ਤੇ ਖੁਸ਼ੀਆਂ ਨਾਲ ਬਾਲਕਾਂ ਦੀ ਸਾਹਿਬਜ਼ਾਦਿਆਂ ਦੀ ਪਰਵਰਿਸ਼ ਹੋ ਰਹੀ ਹੈ।
ਬਹੁ ਜ਼ੋਰਾਵਰ ਸਿੰਘ ਕੋ ਦੁਲਰਾ ਮੈਂ,
ਬਾਬਾ ਜ਼ੋਰਾਵਰ ਸਿੰਘ ਜੀ ਜਿਨ੍ਹਾਂ ਦਾ ਜਨਮ ਹਾਲੇ ਕੁਝ ਸਮਾਂ ਪਹਿਲਾਂ ਹੀ ਹੋਇਆ, ਉਨ੍ਹਾਂ ਦਾ ਵੀ ਦੁਲਾਰ ਕਰਦੇ ਪਾਲਦੇ ਹਨ। ਦਾਈਆਂ ਦਾਏ ਤੇ ਖਿਡਾਵੇ ਬੱਚਿਆਂ ਨੂੰ ਖਿਡਾਉਂਦੇ ਹਨ।
ਅਨੇਕ ਬਰਨ ਕੇ ਬਸਨ ਬਨਾਵਤ,
ਅਨੇਕਾਂ ਰੰਗ ਦੇ ਸੋਹਣੇ ਸੋਹਣੇ ਬਸਤਰ ਬਣਾ ਕੇ ਸਾਹਿਬਜ਼ਾਦਿਆਂ ਨੂੰ ਪਵਾਉਂਦੇ ਹਨ।
ਦਮਕਤ ਦੁੱਤ ਜਿਤ ਭਾਮਨ,
ਜਿਨ੍ਹਾਂ ਦੇ ਉੱਤੇ ਗੋਟਾ ਲੱਗਾ ਹੋਇਆ ਦਮਕਦਾ ਤੇ ਚਮਕਦਾ ਹੈ, ਮਨ ਨੂੰ ਭਾਉਂਦਾ ਹੈ।
ਤੀਨੋ ਕੇ ਸਰੀਰ ਮੇਰੇ ਧੰਤੇ, ਜਨ ਤ੍ਰੈ ਵਿਦ ਪਾਵਕ ਲੱਕੇ ਅੰਤੇ।
ਤਿੰਨੇ ਸਾਹਿਬਜ਼ਾਦਿਆਂ ਦੇ ਸਰੀਰ ਵੱਧ ਰਹੇ ਨੇ, ਤਿੰਨੇ ਸਾਹਿਬਜ਼ਾਦਿਆਂ ਦੇ ਸਰੀਰ ਦਿਨ ਪ੍ਰਤੀ ਦਿਨ ਵੱਧ ਰਹੇ ਨੇ। ਇਸ ਤਰ੍ਹਾਂ ਵੱਧ ਰਹੇ ਨੇ, ਮਾਨੋ ਜਿਵੇਂ ਤਿੰਨ ਸਰੀਰ ਨੇ, ਤਿੰਨ ਅਗਨੀਆਂ ਹਨ, ਤਿੰਨ ਅਗਨੀਆਂ ਹਨ ਜਿਨ੍ਹਾਂ ਨੇ ਤਿੰਨ ਰੂਪ ਦੀਆਂ ਤਿੰਨ ਪ੍ਰਕਾਰ ਦੀਆਂ ਅੱਗਾਂ ਹਨ।
ਤੁਰਕ ਤਰਨ ਕੀ ਜੜ ਕੋ ਜਾਰਤ,
ਤਿੰਨ ਪ੍ਰਕਾਰ ਦੀਆਂ ਅਗਨੀਆਂ ਨੇ ਜਿਨ੍ਹਾਂ ਨੇ ਤੁਰਕਾਂ ਦੀ ਜੜ ਨੂੰ ਸਾੜ ਕੇ ਸਵਾਹ ਕਰਕੇ ਰੱਖ ਦੇਣਾ ਹੈ।
ਨਿਜ ਸਿੱਖਨ ਕੇ ਸੁਖ ਕੋ ਕਾਰਨ,
ਔਰ ਆਪਣੇ ਸਿੱਖਾਂ ਵਾਸਤੇ ਸੁਖ ਦਾ ਕਾਰਨ ਬਣਨਾ ਹੈ।
ਜੋਧਾ ਬਲੀ ਹੋਏਗੇ ਰਨ ਮੈਂ,
ਮੇਰੇ ਸਤਿਗੁਰਾਂ ਦੇ ਸਾਹਿਬਜ਼ਾਦੇ ਜੰਗ ਦੇ ਮੈਦਾਨ ਵਿਚ ਬੜੇ ਯੋਧੇ ਬਲੀ ਸੂਰਮੇ ਹੋਣਗੇ।
ਪ੍ਰਾਣ ਤਜਨ ਲੋ ਧੀਰਜ ਮਨ ਮੈਂ,
ਪ੍ਰਾਣ ਤਜਨ ਤੱਕ ਦਾ ਧੀਰਜ ਆਪਣੇ ਮਨ ਚ ਰੱਖਣ ਵਾਲੇ ਹਨ।
ਗੁਰ ਨੰਦਨ ਅਬ ਬੰਧਨ ਯੋਗ,
ਸਤਿਗੁਰਾਂ ਦੇ ਸਾਹਿਬਜ਼ਾਦੇ ਬੰਧਨਾ ਕਰਨ ਯੋਗ ਨੇ, ਮੱਥਾ ਟੇਕਣ ਯੋਗ ਨੇ।
ਸਿੱਖ ਪਰਿਵਾਰ ਆਦ ਸਭ ਲੋਕ,
ਸਤਿਗੁਰੂ ਜੀ ਦੇ ਬਹੁਤ ਸਾਰੇ ਸਿੱਖ ਉਹ ਆਲੇ ਦੁਆਲੇ ਸਾਹਿਬਜ਼ਾਦਿਆਂ ਦੇ ਘੇਰਾ ਪਾਈ ਰੱਖਦੇ ਹਨ।
ਸ਼੍ਰੀ ਗੁਜਰੀ ਕੋ ਅਦਕ ਸੁਨੇਹ,
ਮਾਤਾ ਗੁਜਰੀ ਜੀ ਦੇ ਮਨ ਵਿਚ ਬੜਾ ਭਾਰੀ ਸੁਨੇਹ ਹੈ।
ਪ੍ਰਤਪਾਲਣ ਪੋਤਰਾਂ ਨੇ ਅੱਛੇ,
ਆਪਣੇ ਪੋਤਰਿਆਂ ਦੀ ਪ੍ਰਤਪਾਲਣਾ ਕਰਦੇ ਬੜੇ ਭਾਰੀ ਅੱਛੇ ਨਾਲ।
ਕਰ ਇਕੱਠੇ ਨਿਜ ਨਿਕਟ ਬਿਠਾਵੇ,
ਇਕੱਠਿਆਂ ਕਰਕੇ ਸਾਹਿਬਜ਼ਾਦਿਆਂ ਨੂੰ ਆਪਣੇ ਕੋਲ ਬਿਠਾਉਂਦੇ ਹਨ।
ਪਰਚਾਵਤ ਭੋਜਨ ਅਚਵਾਵੇ,
ਔਰ ਪਰਚਾਉਂਦੇ ਨੇ ਭੋਜਨ ਆਦਿਕ ਆਪਣੇ ਹੱਥੀ ਚੁਕਾਉਂਦੇ ਨੇ। ਇਸ ਪ੍ਰਕਾਰ ਨਾਲ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਘਰ ਵਿਚ ਖੁਸ਼ੀਆਂ ਆਈਆਂ ਹਨ। ਹੋਰ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।